ਵਾਹਿਗੁਰੂ ਸਾਹਿਬ ਜੀ, ਗੁਰ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ, ਹਰ ਗੋਬਿੰਦ ਸ਼ੁਭ ਸੁਮਤੇ ਪ੍ਰਕਾਸ਼ਕ, ਸ਼੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ
ਕਰ ਜੋਰੀ,
ਸ਼੍ਰੀ ਹਰ ਕ੍ਰਿਸ਼ਨ ਮਨਾਉਂ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ
ਕਿਰਪਾਲਾ,
ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਾਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਬੰਦੋ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ, ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਪੱਛਮ ਦਿਸ ਬੁੰਗਿਆ ਹੈ ਸ੍ਰੀ ਸਤਿਗੁਰ ਦਰਬਾਰ, ਤੈ ਬਹੇ ਸਰਦਾਰ ਸ਼ਾਮ ਸਿੰਘ ਜੀ, ਜਿਸ ਕਹੇ ਬੁੱਢੇ ਦਲਵਾਰ, ਪੱਛਮ ਦਿਸ ਬੁੰਗਿਆ ਹੈ ਸ੍ਰੀ ਸਤਿਗੁਰ ਦਰਬਾਰ, ਤੈ ਬਹੇ ਸਰਦਾਰ ਸ਼ਾਮ ਸਿੰਘ ਜੀ, ਜਿਸ ਕਹੇ ਬੁੱਢੇ ਦਲਵਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਸ਼ਵਰ ਤਖਤ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਸੰਧਿਆ ਸਮੇਂ ਇਤਿਹਾਸ ਦੀ ਕਥਾ ਅੰਦਰ ਹਾਜ਼ਰੀ ਭਰਨ ਲਈ ਸਮਾਂ ਪ੍ਰਾਪਤ ਹੋਇਆ। ਅੱਜ ਬੜਾ ਹੀ ਭਾਗਾਂ ਵਾਲਾ ਦਿਨ ਵੀ ਹੈ। ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥਾ ਧੰਨ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਵੀ ਹੈ। ਖਾਲਸਾ ਜੀ, ਧੰਨ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਦੇ ਪ੍ਰਥਾਏ ਕਲਗੀਧਰ ਸਵਾਮੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਭੌਰੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਬਿਆਨ ਕਰਦੇ, ਕਹਿੰਦੇ ਗੁਰੂ ਅਰਜਨ ਜੁਮਲੋ ਜੁਦੋ ਫਜ਼ਾਲ, ਹਕੀਕਤ ਪਜ਼ੋ ਹਿੰਦ ਆਏ ਹੱਕ ਜਮਾਲ, ਮੁਰੀਦਸ਼ ਦੋ ਆਲਮ ਜਿਹ ਬਲਸਦ ਹਜ਼ਾਰ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ, ਸਿੱਖੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਉਸ ਸ਼ਖਸੀਅਤ ਦਾ ਨਾਮ ਹੈ, ਜੇ ਕੋਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਝਲਕ ਮਾਤਰ ਦਰਸ਼ਨ ਕਰ ਲਵੇ ਤੇ ਪਰਮਾਤਮਾ ਦੀ ਉਹ ਰੂਹਾਨੀ ਤਾਕਤ ਦੇ ਦਰਸ਼ਨ ਹੋ ਜਾਂਦੇ ਨੇ ਜਿਹੜੀ ਤਾਕਤ ਖੰਡਾ ਬ੍ਰਹਿਮੰਡਾਂ ਦੇ ਵਿੱਚ ਵਰਤ ਰਹੀ ਹੈ। ਤੇ ਕੇਵਲ ਲੋਕ ਤੇ ਪਰਲੋਕ ਹੀ ਗੁਰੂ ਅਰਜਨ ਦੇਵ ਜੀ ਨੂੰ ਨਹੀਂ ਜਪਦੇ, ਕਹਿੰਦੇ ਮੁਰੀਦਸ਼ ਦੋ ਆਲਮ ਚਿਹ ਬਲਸਦ ਹਜ਼ਾਰ, ਹਮੂ ਕਰਮ ਹਾਏ ਜ਼ੁਰਰਾ ਫਜ਼ ਖੁਆਰ। ਭਾਈ ਨੰਦ ਲਾਲ ਸਾਹਿਬ ਕਹਿੰਦੇ ਕੇਵਲ ਲੋਕ ਪਰਲੋਕ ਨਹੀਂ, बल्कि जितने भी खंड ब्रह्मांड ने सारी धन गुरु अर्जन देव जी दे चरणा दी धूड़ी नू लोचदे ने। खालसा जी सोडी सुल्तान गुरु रामदास जी दे घर माता भानी जी दी कुखों शहीदां दे सरताज गुरु अर्जन देव जी दा प्रकाश होया ते जदों गुरु अमरदास महाराज जी अपने दोते नू वेखण वास्ते आए ने ना, पहली झलक जदों गुरु अर्जन देव जी दी पाई ते गुरु अमरदास जी ने बचन किते, ए वड्डा पुरख है भारी, ए वड्डा पुरख है। ते इतिहास दे विच भी आउंदा है कि एक वक्त माता भानी जी दे नाल गुरु अर्जन देव जी अपने नानके भाव गुरु अमरदास जी दे कोल ते गुरु अर्जन देव महाराज बाल अवस्था दे विच ही सतगुरु गुरु अमरदास जी दे पलंगे दे उत्ते चढ़न दा जतन करदे ते उस वक्त माता जी हटाउण लगे ते गुरु अमरदास जी ने मौज दे घर दे विच आ करके बचन किया कि दोहता बाणी का बोहता, ए बाणी दा बोहता होवेगा। इसे करके धन गुरु गोबिंद सिंह महाराज जी ने अपनी पावन बाणी सरब लो ग्रंथ साहिब दे विच बचन किते, अर्जन शब्द जहाज गुरु पद पंकज दै सब सिष्ट उदारे। सिखो धन गुरु अर्जन देव महाराज ने जिस शब्द गुरु जहाज दे लड़ लाया, कहिंदे दुनियावी जहाजां दी इक समर्था हुंदी है, दुनियावी जहाज 200 जां 300 जां 400 नूं लै करके उडारी लाउंदे आ, दुनिया दे एक कोने तो दूसरे कोने तक पहुंचाउंदे आ, पर जिस शब्द जहाज गुरु दे लड़ धन गुरु अर्जन देव महाराज ने लाया, ए सर्ब कला समर्थ है, ए केवल 200 जां 300 नहीं, केवल एक जां दो जातियां वालिया नू नहीं, कहंदे इस शब्द गुरु दे विच ताकत है, सारी सृष्टि भी गुरु ग्रंथ साहिब दे चरणा विच आके झुक जावे ते भव सागर तो पार करवाउण दी समर्था रख दे। अर्जन शब्द जहाज गुरु पद पंकज दै सब सिष्ट उदारे। कलगीधर पातशाह जी दे मुबारक बचन अते जदों धन गुरु अर्जन दे महाराज सच्चे पातशाह जी दे कोल भट्ट साहिबान आए ने ना, ते भट्ट साहिबाना ने गुरु अर्जन देव जी दी वडियाई दे उपर 21 सवैये लिखे ने। 11 सवैये धन गुरु ग्रंथ साहिब जी दी बाणी दे अंदर भट्ट कल सहार जी दे ने, जो सतगुरु दी वडियाई ते लिखे। 7 सवैये गुरु अर्जन देव जी दी वडियाई दे उत्ते भट्ट मथुरा जी ने लिखे, ते 2 सवैये गुरु अर्जन देव जी दी वडियाई दे उत्ते भट्ट हरबंस जी ने लिखे। पर जदों पहली वार भट्टा ने गुरु अर्जन देव जी दे दीदारे किते ते उन्हां दी रूह ने पुकार के कहा कि जब लो नहीं भाग लीलार उदय, तब लो भ्रमते फिरते बहुतायो, कल कोर समुंदर मैं बूढ़त थे, कब हू मिट है नहीं रे पछतायो, तत् विचार कह मथरा, जग तारन को अवतार बनायो। भट्ट साहिबाना दी रूह ने भी कहा कि जदों तक गुरु अर्जन देव सच्चे पातशाह तेरे दीदारे नहीं सी किते, दुनिया विच भटकदे सा, दुनिया विच तड़प रहे सा, दुनिया दे माया दे विषयां वकारां दे सागर विच धस रहे सा, ते भट्ट मथुरा जी कहंदे तत् विचार यह मथुरा। भट्ट मथुरा जी कहंदे मैं इह तत् कढ़िया दुनिया दे तख्ते दे उत्ते कि धन गुरु अर्जन देव महाराज पंज भूतक शरीर दा मोहताज नहीं, बल्कि गुरु अर्जन देव दे रूप दे विच खुद खुदा ने रहमतां ते बख्शिशां वरतारे। ते अखीर दे विच उन्हां ने बचन कीते, जपियो जिन अर्जन देव गुरु, फिर संकट जोन गर्भ ना आयो, के जेड़ा भी रसना तो एक बार धन गुरु अर्जन देव दा नाम लै लैंदा है, दुनिया दे तख्ते ते ना ता संकट ही आउंदे ते खालसा जी ना ही दोबारा जन्म मरण दे गेड़ विच पैंदे। ए गुरु अर्जन देव महाराज जी दे नाम दे विच बरकतां ते जो सतगुरु ने बाणी फिर साडी झोली विच पाई, सुखमनी सुखां दी निध, पढ़दियां सुणदियां दे कारज सिद्ध, सुखां दी मनी सुखमनी दी दात सतगुरु गुरु अर्जन देव महाराज ने दिती, ते इन्नी मिठी ते इन्नी ठंडी बाणी ते सतगुरु दा सुभाव भी इन्ना ठंडा कि धन गुरु अर्जन देव महाराज जदों तत्ती तवी ते भी बैठदे आ ते वेखो मौसम भी तत्ता है, उस वक्त जालम भी तत्ते, तवी भी तत्ती, अग दा सुभाव भी तत्ता, पर तत्ती तवी दे उत्ते बैठ करके गुरु अर्जन देव महाराज सच्चे पातशाह बचन करदे सीतल थीवै नानका जपंदड़ो हरना। नाम नू मिलके जिहड़ी ठंड वरतदी है ना खालसा जी, दुनिया दे तख्ते ते किते होर नहीं वरतदी। सारियां संगतां गुरु नू प्यार करदियां, पर गुरु अर्जन देव संगतां नू कैसा प्यार करदे इतिहास विच मिलदा। काबल तों संगत गुरु अर्जन देव जी दे दीदारियां वास्ते आई, पिपली साहिब संगतां दा पड़ा लगा। गुरु अर्जन देव महाराज नू पता लगा संगत दा जथा आया, सतगुरु खुद माता जी दे नाल प्रशादा तैयार करके माता जी नू नाल लिया, ते जिथे संगत ठहरी सी संगत नू जाके खुद प्रशादा छकाया। उदों हजे संगतां नू नहीं पता भी इह गुरु अर्जन देव खुद आके सेवा कर रहे, खुद जा करके प्रशादा छकाया। जेडे बजुर्ग शरीर सन उन्हां दीआं मुठ्ठां चापी कीतियां, मालिशां कीतियां, ते खालसा जी प्रभात वेला होया। ओ संगतां हुण हरिमंदर साहिब आउणा चाहुंदियां सतगुरां दे दीदारियां वास्ते। जदों संगतां दा जथा हरिमंदर साहिब आया, जोड़े उतारन लगे ते वेख्या भी जेड़ा पुरख बीते रात आके प्रशादा छका रहा सी, मालिशां कर रहा सी, अज जोड़ियां विच भी सेवा कर रहा। ते सारी संगत आपस विच गलबात करदी है भी किन्ना प्रेम वाला सज्जन है गुरु ते कैसा भरोसा, दिन रात ही सेवा करदा। उहनां नूं नहीं पता दीन दुनिया दा मालक संगतां दे जोड़े चाड़ रहा। धन गुरु अर्जन देव महाराज सच्चे पातशाह जोड़ियां दे विच जोड़े उत्थे जमा करा के अंदर नूं गए, अंदर सतगुरु गुरु अर्जन देव महाराज दे दीदारे नहीं होए, पातशाह ते बाहर जोड़ियां विच ने। ते खालसा जी ब्रह्म ज्ञानी बाबा बुढ़ा साहिब जी, बाबा बुढ़ा साहिब जी नूं गुरु अर्जन देव महाराज जी दे बारे पुछिया, ते सतगुरु गुरु अर्जन देव जी दे प्रेम दे विच भिज्जे बाबा बुढ़ा साहिब जी ने बांह तों पकड़िया, जोड़े घर को ले आए ते कहण लगे, सिखो जिस दीन दुनिया दे मालक दे दीदारे करन वास्ते आए हो, ओ दीन दुनिया दा मालक तुहाडे जोड़े चाड़ रहा। संगतां दा वैराग उपजिया, सतगुरु गुरु अर्जन देव महाराज दे चरणां नू जा करके मस्तक लाया, महाराज तो खिमा मंगी, कहण लगे साडे सिर भार पै गया। ते सतगुरु गुरु अर्जन देव कहंदे, सिखो जेड़ा गुरु घर विच आके संगतां दे जोड़े झाड़दा है, ओहदे जन्मां जन्मां दे भार लैंदे ने, भार पैंदा कोई भी नहीं। इत्थे जोड़िआं दी सेवा महान। ते खालसा जी एक मैं अक्सर बचन सांझा करदा भी वेखो, आपां ते कोई घर बनाईए, कोई कमरा बनाईए, कोई किताब लिखीए, पहलां अपना कॉपी राइट लाउंदे आ, पहलां अपना नाम लिखदे आ, पर वेखो जिस सतगुरु गुरु अर्जन देव महाराज ने हरिमंदर साहिब दी नी साई मिया मीर तो रखवाई ते हरिमंदर साहिब दी उसारी करवाई, अज भी हरिमंदर साहिब चले जाओ किसे कोने ते लिखिया नहीं मिलदा मुख प्रबंधक गुरां दे गुरु पीरां दे पीर गुरु अर्जन देव महाराज। क्योंकि जदो हरिमंदर साहिब दी सेवा संपूर्ण हुई, पुछिया पातशाह धन गुरु अर्जन देव जी महाराज, ए पावन पवित्र सचखंड अस्थान तुहाडा है? ते सतगुरु ने उत्थे दावा नहीं किता। सतगुरु कहंदे, सिखो मेरा नहीं, ए हर मंदर हर साजिया हर वसै जिस नाल, ए हरी दा मंदर है ते इत्थे सदा हरी दा ही वासा। सो खालसा जी ऐसे दीन दयाल सतगुरु गुरु अर्जन देव महाराज जी दे जीवन तो यह सिख्या लईए, नमाणे हो करके गुरु घर विच सेवा करांगे। ते धन गुरु अर्जन देव महाराज भाई मंझ दी तरह, भाई आदम दी तरह गलवकड़ी विच लै करके रहमतां ते बख्शिशां बरतौणगे। ते जिस घर दे विच गुरु की बाणी दा जाप हुंदा, उस घर दे विचों कदे सतगुरु दीआं रहमतां दूर नहीं हुंदीआं। ते अज प्रण करो भी रोजाना घरां दे विच धन गुरु अर्जन देव महाराज सच्चे पातशाह दी बाणी दे पाठ आरंभ करांगे। मैं एक निक्का जिही हासो ही नहीं है वैसे तां, किसे दे घर गए, वह माता जी कहंदे भी आ बच्चे ने पेपर दिते ते अरदास करो भी ये पास हो जावे। दास ने कहा जी सुखमनी साहब करियो ते महाराज कृपा करनगे। वह कहंदे बाबा जी प्रशादा तुहानू छकाया ते सुखमनी साहब होना सी करी, तुसी भी कुछ करो, पर मैं बेनती करा खालसा जी जेड़ा गुड़ खांदा मिठास उहनू मिलदी है, ਜਿਹੜਾ ਆ ਕਰਕੇ ਸੇਵਾ ਕਰੂਗਾ ਰਹਿਮਤ ਮਿਲੂਗੀ। ਗੁਰਮੁਖਾਂ ਦੀ ਕਮਾਈ ਵਾਲਿਆਂ ਦੀ ਅਰਦਾਸ ਖੁਦਾ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ, ਪਰ ਕਮਾਈ ਵਾਲੇ ਗੁਰਮੁਖ ਕਦੇ ਵੀ ਇਹ ਨਹੀਂ ਕਹਿਣਗੇ ਕਿ ਪਾਠ ਨਾ ਕਰੋ, ਤੁਹਾਡੇ ਹਿੱਸੇ ਦਾ ਸੀ ਕਰ ਦਿਆ। ਸੋ ਇਸ ਕਰਕੇ ਗੁਰੂ ਦੀ ਖੁਸ਼ੀਆਂ, ਗੁਰੂ ਦੀ ਬਖਸ਼ਿਸ਼ਾਂ ਤਾਂ ਹੀ ਮਿਲਦੀਆਂ ਜੇ ਖਾਲਸਾ ਜੀ ਬਾਣੀ ਦਾ ਜਾਪ ਕਰਾਂਗੇ। ਸੋ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ, ਤੇ ਬੀਤੇ ਮਹੀਨਿਆਂ ਤੋਂ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਇਸ ਸਥਾਨ ਤੇ ਚੱਲ ਰਹੀ ਸੀ, ਉਸ ਲੜੀ ਨੂੰ ਅਗਾਂਹ ਤੋਰੀਏ, ਕਿਉਂਕਿ ਅੱਜ ਇਸ ਪਾਵਨ ਪਵਿੱਤਰ ਗੁਰਸਿੱਖਾਂ ਦੇ ਇਤਿਹਾਸ ਦੀ ਸੰਪੂਰਨਤਾ ਵੀ ਹੈ, ਸਮਾਪਤੀ ਵੀ ਹੈ। ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੀ ਅੱਜ ਸਮਾਪਤੀ ਹੋਣੀ ਹੈ। ਐਸੇ ਸੂਰਬੀਰਾਂ ਦਾ, ਯੋਧਿਆਂ ਦਾ ਇਤਿਹਾਸ ਇਸ ਗ੍ਰੰਥ ਦੇ ਵਿੱਚ ਆਪਾਂ ਸਰਵਣ ਕੀਤਾ, ਜਿਨ੍ਹਾਂ ਬਾਰੇ ਕੇਵਲ ਅਰਦਾਸ ਵਿੱਚ ਪੜ੍ਹਿਆ ਜਾਂ ਸੁਣਿਆ ਹੀ ਸੀ, ਵੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਭੁਜੰਗੀਆਂ ਕੀ ਕਵਾਈ ਦਾ ਧਿਆਨ ਤਰਕੇ ਬੋਲੋ ਜੀ ਸ਼੍ਰੀ ਵਾਹਿਗੁਰੂ। ਉਹਨਾਂ ਸ਼ਹੀਦਾਂ ਦਾ ਇਤਿਹਾਸ ਸਰਵਣ ਕੀਤਾ, ਆਓ ਅਗਾਂਹ ਇਤਿਹਾਸ ਦੀ ਲੜੀ ਨੂੰ ਆਰੰਭ ਕਰੀਏ। ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਪੱਛਮ ਦਿਸ ਬੁੰਗੇ ਆਹੇ ਸ੍ਰੀ ਸਤਿਗੁਰ ਦਰਬਾਰ।
ਸੋ ਭਾਈ ਸਾਹਿਬ, ਭਾਈ ਰਤਨ ਸਿੰਘ ਜੀ ਭੰਗੂ ਪ੍ਰਾਚੀਨ ਸਮੇਂ ਦਾ ਨਕਸ਼ਾ ਵੀ ਖਿੱਚਦੇ ਆ ਸ੍ਰੀ ਹਰਿਮੰਦਰ ਸਾਹਿਬ ਦਾ, ਕਿਉਂਕਿ ਅੱਜ ਤੇ ਸਾਡੇ ਸਿਆਣਿਆਂ ਦੇ ਕਾਰਨ ਬੁੰਗੇ ਢਹਿ ਗਏ, ਪਰ ਭਾਈ ਰਤਨ ਸਿੰਘ ਭੰਗੂ ਦੱਸਦੇ ਆ ਵੀ ਉੱਥੇ ਗੁਰੂ ਕੀਆਂ ਲਾਡਲੀਆਂ ਫੌਜਾਂ, ਗੁਰੂ ਕੀ ਖਾਲਸਾਈ ਫੌਜਾਂ ਦੇ ਜੋ ਬੁੰਗੇ ਸਥਾਪਿਤ ਸਨ। ਸੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੱਛਮ ਦਿਸ਼ਾ ਵੱਲ ਜੋ ਬੁੰਗੇ ਸਨ, ਉਹਨਾਂ ਬਾਰੇ ਭਾਈ ਰਤਨ ਸਿੰਘ ਭੰਗੂ ਦੱਸ ਰਹੇ ਨੇ।
ਐ ਬਹੇ ਸਰਦਾਰ ਸ਼ਾਮ ਸਿੰਘ ਜੀ, ਜਿਸ ਕਹੇ ਬੁੱਢੇ ਦਲਵਾਰ।
ਉਸ ਪੱਛਮ ਦਿਸ਼ਾ ਦੇ ਬੁੰਗੇ ਦੇ ਵਿੱਚ ਜਥੇਦਾਰ ਬਾਬਾ ਸ਼ਾਮ ਸਿੰਘ ਜੀ ਬੁੱਢਾ ਦਲ ਵਾਲੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੇ ਦਲ ਪੰਥ ਦੇ ਸੇਵਕ ਤੇ ਮਹਾਨ ਸੂਰਬੀਰ ਜਰਨੈਲ, ਜਿਨ੍ਹਾਂ ਵੱਡੇ ਕੱਲੂ ਘਾਰੇ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਵੀ ਜਥੇਦਾਰ ਬਾਬਾ ਜੱਸਾ ਸਿੰਘ ਆਲੂ ਵਾਲੀਆਂ ਨਾਲ ਟਾਕਰਾ ਕੀਤਾ, ਉਹ ਬੁੱਢਾ ਦਲ ਵਾਲੇ ਸਰਦਾਰ ਸ਼ਾਮ ਸਿੰਘ ਜੀ ਇਸ ਬੁੰਗੇ ਦੇ ਵਿੱਚ ਬੈਠਿਆ ਕਰਦੇ ਨੇ।
ਚੌਪਈ ਬਹੁਤੋ ਸਿਰ ਸਰਦਾਰਨ ਸਰਦਾਰ,
ਤੇ ਕਹਿੰਦੇ ਸਰਦਾਰਾਂ ਦੇ ਵਿੱਚੋਂ ਸ਼੍ਰੋਮਣੀ ਸਰਦਾਰ ਭਾਵ ਸੂਰਬੀਰ ਯੋਧਾ ਹੈ, ਖੰਡੇ ਖੜਕਾਉਣ ਵਾਲਾ ਹੈ, ਕੇਵਲ ਸੰਤ ਨਹੀਂ ਸੰਤ ਦੇ ਨਾਲ ਸਿਪਾਹੀ ਵੀ ਹੈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਬਖਸ਼ੀ। ਇਹ ਉਹ ਸੂਰਬੀਰਾਂ ਦੀਆਂ ਗੱਲਾਂ ਹੋ ਰਹੀਆਂ ਜਿਨ੍ਹਾਂ ਕੋਲ ਪੀਰੀ ਦੇ ਨਾਲ ਨਾਲ ਮੀਰੀ ਵੀ ਹੈ, ਜਿਨ੍ਹਾਂ ਕੋਲ ਸੰਤ ਗੁਣ ਦੇ ਨਾਲ ਨਾਲ ਸਿਪਾਹੀ ਗੁਣ ਵੀ ਹੈ, ਸੰਤ ਬਲ ਦੇ ਨਾਲ ਨਾਲ ਰਾਜ ਬਲ ਵੀ ਹੈ। ਉਹ ਸਰਦਾਰ ਸ਼ਾਮ ਸਿੰਘ ਸਰਦਾਰਾਂ ਦੇ ਵਿੱਚੋਂ ਸੂਰਬੀਰ ਸ਼੍ਰੋਮਣੀ ਸਰਦਾਰ ਨੇ।
ਤੋ ਕਰਪੂਰ ਸਿੰਘ ਕੋ ਸੁਨਹਿਉਂਦਾਰ,
ਤੇ ਖਾਲਸਾ ਪੰਥ ਬੁੱਢਾ ਦਲ ਪੰਜਵਾਂ ਤਖਤ ਦੇ ਤੀਸਰੇ ਜਥੇਦਾਰ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਜੀ, ਜਿਨ੍ਹਾਂ ਨੂੰ ਖਾਲਸਾ ਪੰਥ ਵੱਲੋਂ ਨਵਾਬੀ ਮਿਲੀ, ਤੇ ਖਾਲਸਾ ਜੀ ਅੱਜ ਵੀ ਸਮੁੱਚੀਆਂ ਸਿੱਖ ਸੰਗਤਾਂ ਉਹਨਾਂ ਨੂੰ ਨਮਸਕਾਰਾਂ ਕਰਦੀਆਂ, ਉਹਨਾਂ ਦੇ ਸੁਨਹਿਰੇਦਾਰ ਭਾਵ ਜਿਹੜੇ ਸਿੰਘ ਆਪਸ ਵਿੱਚ ਗੁਰ ਭਾਈ ਰਲ ਕੇ ਇੱਕ ਬਾਟੇ ਦੇ ਵਿੱਚ ਪ੍ਰਸ਼ਾਦਾ ਛਕਦੇ ਹੋਣ, ਉਹਨਾਂ ਨੂੰ ਸੁਨਹਿਰੀਏ ਕਹਿ ਦਿੰਦੇ ਨੇ ਦਲਾਂ ਪੰਥਾਂ ਦੇ ਵਿੱਚ। ਸੋ ਸਰਦਾਰ ਸ਼ਾਮ ਸਿੰਘ ਜੀ, ਨਵਾਬ ਕਪੂਰ ਸਿੰਘ ਜੀ ਹੋਣਾ ਨਾਲ ਐਸਾ ਪ੍ਰੇਮ ਸੀ, ਬੇ ਦਲਾਂ ਪੰਥਾਂ ਦੇ ਵਿੱਚ ਜਦੋਂ ਲੰਗਰ ਵਰਤਣਾ ਤੇ ਇੱਕੋ ਬਾਟੇ ਦੇ ਵਿੱਚ ਹੀ ਇਹਨਾਂ ਨੇ ਲੰਗਰ ਦੀ ਸਾਂਝ ਕਰਨੀ।
ਜੱਸਾ ਸਿੰਘ ਤੇ ਪਹਿਲੇ ਹੋ,
ਤੇ ਖਾਲਸਾ ਜੀ ਇਹ ਜਿਹੜੇ ਕਿ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਜੀ ਆਲੂ ਵਾਲੀ ਆ, ਉਹਨਾਂ ਤੋਂ ਪਹਿਲਾਂ ਹੀ ਇਹ ਹੋਏ ਨੇ। ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂ ਵਾਲੀ ਆ, ਉਹ ਬਾਅਦ ਵਿੱਚ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਤੋਂ ਬਾਅਦ ਵਿੱਚ ਬੁੱਢਾ ਦਲ ਦੇ ਚੌਥੇ ਜਥੇਦਾਰ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ।
ਕਹਾਵਤ ਸੰਧੂ ਨਾਰਲੇ ਕੋਸੋ
ਤੇ ਇਹ ਸਰਦਾਰ ਸ਼ਾਮ ਸਿੰਘ ਜੀ ਨਾਰਲੇ ਪਿੰਡ ਦੇ ਸੰਧੂ ਜੱਟ ਕਹਾਉਂਦੇ ਨੇ।
ਪ੍ਰਿਤਮ ਕਠਾਣੀਏ ਉਨਗੜ ਪਾਇਓ,
ਸਭ ਤੋਂ ਪਹਿਲਾਂ ਇਹਨਾਂ ਨੇ ਕਠਾਣੀਏ ਦੇ ਕਿਲੇ ਕਠਾਣ ਦੇ ਕਿਲੇ ਨੂੰ ਜਿੱਤ ਕੇ ਫਤਿਹ ਕੀਤਾ
ਤੇ ਲਾਹੌਰ ਸੋ ਵਾਕੀ ਸਦਾਇਓ
ਤੇ ਲਾਹੌਰ ਦਰਬਾਰ ਤੋਂ ਸਭ ਤੋਂ ਪਹਿਲਾਂ ਕੀ ਹੋ ਗਏ, ਕਿਉਂਕਿ ਮੁਗਲ ਸਲਤਨਤ ਦਾ ਬੋਲਬਾਲਾ ਸੀ ਤੇ ਕੇਵਲ ਤੇ ਕੇਵਲ ਉਹਨਾਂ ਦਿਨਾਂ ਦੇ ਵਿੱਚ ਖਾਲਸਾ ਹੀ ਸੀ ਜਿਹੜਾ ਇਹ ਗੱਲ ਕਹਿੰਦਾ ਸੀ ਵੀ ਹਮ ਰਾਖਤ ਪਾਤਸ਼ਾਹੀ ਦਾ ਵਾ, ਜਿਹੜਾ ਕਿਸੇ ਦੀ ਅਧੀਨਗੀ ਨਹੀਂ ਸੀ ਸਹਿ ਰਿਹਾ। ਇਹ ਉਸ ਸਮੇਂ ਦੀ ਹਕੂਮਤ ਤੋਂ ਆਕੀ ਹੋ ਕਰਕੇ ਆਪਣੀ ਇੱਕ ਵਿਲੱਖਣ ਹੋਂਦ ਨੂੰ ਬਰਕਰਾਰ ਰੱਖਦੇ ਸਨ।
ਸ਼ਾਹਗਿਲ ਜੇ ਸਾਥ ਲੜਾਈ ਖਾਈ
ਤੇ ਖਾਲਸਾ ਜੀ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਵੀ ਇਹਨਾਂ ਸੂਰਵੀਰ ਯੋਧਿਆਂ ਨੇ ਟਾਕਰਾ ਕੀਤਾ, ਮੁਕਾਬਲਾ ਕੀਤਾ ਵੱਡੇ ਘੱਲੂ ਘਾਰੇ ਦੇ ਵਿੱਚ ਵੀ, ਜਿੱਥੇ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਅਤੇ ਉੱਥੇ ਬਾਬਾ ਚੜ੍ਹਤ ਸਿੰਘ ਸ਼ੁਕਰ ਚੱਕੀਆ, ਬਾਬਾ ਸ਼ਾਮ ਸਿੰਘ ਇਹ ਸਾਰੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਟਾਕਰਾ ਕਰਦੇ। ਪਰ ਮੈਂ ਇੱਕ ਬੇਨਤੀ ਕਰਾਂ ਖਿੰਨ ਮਾਤਰ ਕਿ ਨਾ ਅਸੀਂ ਇਹਨਾਂ ਸੂਰਬੀਰਾਂ ਦੇ ਵੱਡੇ ਵਡੇਰਿਆਂ ਦੇ ਇਤਿਹਾਸ ਨੂੰ ਨਾ ਸਾਂਭਿਆ ਤੇ ਨਾ ਆਪਣੇ ਬੱਚਿਆਂ ਨੂੰ ਦੱਸਣ ਦਾ ਯਤਨ ਕੀਤਾ। ਮੈਂ ਕੱਪੜਾ ਅਨੁਭਵ ਸਾਂਝਾ ਕਰਦਾ ਨਵੇਕਲਾ। ਬੀਤੇ ਦਿਨੀ ਇੱਕ ਗੁਰਸਿੱਖ ਪਰਿਵਾਰ ਦੇ ਘਰੇ ਗਏ। ਉਸ ਗੁਰਸਿੱਖ ਪਰਿਵਾਰ ਦੇ ਘਰ ਬੈਠੇ ਉੱਥੇ ਇੱਕ ਸੱਜਣ ਮਿਲੇ ਦਾਸ ਨੂੰ ਤੇ ਉਹ ਦਾਸ ਨੂੰ ਕਹਿੰਦੇ, ਭਾਈ ਸਾਹਿਬ ਇੱਕ ਨਵੀਂ ਫਿਲਮ ਆਈ ਹੈ, ਪਾਣੀਪਤ ਦੀ ਲੜਾਈ ਤੇ ਬਣੀ ਹੈ। ਪਾਣੀਪਤ ਦੀ ਲੜਾਈ ਤੇ ਇੱਕ ਨਵੀਂ ਫਿਲਮ ਬਣੀ ਹੈ ਜਿਹਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਮਰਹੱਟਿਆਂ ਦਾ ਮੁਕਾਬਲਾ ਕਰਦਾ ਤੇ ਇੱਕ ਮਰਹੱਟਾ ਸਰਦਾਰ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਕਰਦੇ ਕਰਦੇ ਉਸ ਲੜਾਈ ਵਿੱਚ ਮਰ ਜਾਂਦਾ ਤੇ ਅਬਦਾਲੀ ਫਿਰ ਕਹਿੰਦਾ ਵੀ ਤੂੰ ਯੋਧਾ ਤਗੜਾ, ਤੂੰ 10 ਘੰਟੇ ਲਗਾਤਾਰ ਇਸ ਜੰਗ ਦੇ ਮੈਦਾਨ ਦੇ ਵਿੱਚ ਤੇਗ ਚਲਾਈ। ਉਸ ਦੀ ਗੱਲ ਸੁਣਨ ਤੋਂ ਬਾਅਦ ਮੈਂ ਥੋੜਾ ਜਿਹਾ ਹੋਰ ਪੁੱਛਿਆ ਵੀ ਇਹ ਫਿਲਮ ਕਦੋਂ ਦੀ ਬਣੀ। ਕਹਿੰਦੇ ਜਦੋਂ ਨਜੀਬ ਖਾਨ ਨੇ ਅਹਿਮਦ ਸ਼ਾਹ ਅਬਦਾਲੀ ਨੂੰ ਬੁਲਾਇਆ ਸੀ ਉਸ ਸਮੇਂ ਅਬਦਾਲੀ ਦੀ ਮਰਹੱਟਿਆਂ ਦੇ ਨਾਲ ਝੜਪ ਹੋਈ ਤੇ ਸੂਰਜ ਮੱਲ ਰਾਜਾ ਹੋਇਆ ਆਗਰੇ ਦਾ, ਉਹਨੇ ਵੀ ਨਜੀਬ ਖਾਂ ਦੀ ਮਦਦ ਕੀਤੀ ਤੇ ਦਾਸ ਨੇ ਹਜੇ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੇ ਵਿੱਚ ਇਹ ਸਰਵਣ ਕੀਤਾ ਕਿ ਨਜੀਬ ਖਾਂ ਨੇ ਜਦੋਂ ਅਬਦਾਲੀ ਨੂੰ ਬੁਲਾਇਆ ਉਦੋਂ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਜੀ ਉਹਨਾਂ ਨਾਲ ਵੀ ਟਾਕਰਾ ਹੋਇਆ ਗਿਲਜਿਆਂ ਦਾ, ਉਸ ਤੋਂ ਬਾਅਦ ਵੱਡਾ ਘੱਲੂ ਘਾਰਾ ਵੀ ਵਾਪਰਦਾ, ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਦੇ ਨਾਲ ਟਾਕਰਾ ਹੋਇਆ ਤੇ ਦਾਸ ਨੇ, ਮੈਂ ਸੱਚ ਕਰਕੇ ਸੰਗਤ ਵਿੱਚ ਦੱਸ ਰਿਹਾ ਕਿ ਦਾਸ ਨੇ ਪਹਿਲਾਂ ਤਾਂ ਰਾਤ ਨੂੰ ਜਾ ਕਰਕੇ ਉਹ ਪਾਣੀਪਤ ਫਿਲਮ ਵੇਖੀ ਤੇ ਉਹਦੀ ਇਕੱਲੇ ਇਕੱਲੇ ਜਿਹੜੇ ਉਹਦੇ ਵਿੱਚ ਨਾਮ ਲਿਖੇ, ਸੂਰਜ ਮੱਲ ਦਾ ਨਾਮ ਆਇਆ, ਹੋਰ ਰਾਜਿਆਂ ਦਾ ਜਰਨੈਲਾਂ ਦਾ ਨਾਮ ਆਇਆ, ਉਸ ਤੋਂ ਬਾਅਦ ਸਾਰੇ ਜਰਨੈਲਾਂ ਰਾਜਿਆਂ ਬਾਰੇ ਪਤਾ ਕੀਤਾ, ਮਰਹੱਟਿਆਂ ਬਾਰੇ ਪਤਾ ਕੀਤਾ ਤੇ ਅਹਿਮਦ ਸ਼ਾਹ ਅਬਦਾਲੀ ਬਾਰੇ ਖੋਜ ਕੀਤੀ ਤੇ ਪਤਾ ਲੱਗਾ ਵੀ ਅਹਿਮਦ ਸ਼ਾਹ ਅਬਦਾਲੀ ਆਪ ਦੇ ਭਰਾਵਾਂ ਨਾਲ ਕੰਧਾਰ ਦੇ ਵਿੱਚ ਜੇਲ੍ਹ ਵਿੱਚ ਰੱਖਿਆ ਗਿਆ ਸੀ ਬੰਦੀ ਬਣਾ ਕਰਕੇ। ਉਸ ਤੋਂ ਬਾਅਦ ਉਹਨੇ ਕੁਝ ਕੇ ਧਾੜਵੀ ਬਦਮਾਸ਼ ਇਕੱਠੇ ਕਰ ਲਏ, ਧਾੜਵੀ ਬਦਮਾਸ਼ ਇਕੱਠੇ ਕਰਕੇ ਪਹਿਲਾਂ ਤਾਂ ਜਿਹੜਾ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਜਿਹੜੀ ਅਫਗਾਨਿਸਤਾਨ ਦੀ ਨੀਂਹ ਅਹਿਮਦ ਸ਼ਾਹ ਅਬਦਾਲੀ ਨੇ ਰੱਖੀ, ਖੁਰਾਸਾਨ ਤੋਂ ਬਾਅਦ ਅਫਗਾਨਿਸਤਾਨ ਬਣਿਆ ਤੇ ਅਹਿਮਦ ਸ਼ਾਹ ਅਬਦਾਲੀ ਕਾਬਲ ਕੰਧਾਰ ਤੋਂ ਚੜ੍ਹ ਕੇ ਆਉਂਦਾ ਇੱਧਰ ਭਾਰਤ ਵਿੱਚ ਹਿੰਦੁਸਤਾਨ ਦੇ ਵਿੱਚ ਤੇ ਇੱਥੋਂ ਦਾ ਸਾਰਾ ਖਜ਼ਾਨਾ ਲੁੱਟ ਕੇ ਵਾਪਸ ਕਾਬਲ ਕੰਧਾਰ ਅਫਗਾਨਿਸਤਾਨ ਲੈ ਕੇ ਜਾਂਦਾ ਤੇ ਖਾਲਸਾ ਜੀ। ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਅੱਜ ਭਾਰਤ ਦੇ ਵਿੱਚ ਤੇ ਜਾਂ ਇੱਥੇ ਸਾਡੇ ਬੱਚਿਆਂ ਨੂੰ ਇਹਨਾਂ ਗੱਲਾਂ ਦਾ ਨਾ ਤਾਂ ਅਸੀਂ ਦੱਸ ਰਹੇ ਹਾਂ ਤੇ ਨਾ ਹੀ ਸਾਨੂੰ ਪਤਾ ਹੈ। ਜਿਹੜੇ ਤੇ ਲੜੇ ਮੰਗਲ ਪਾਂਡੇ ਵਰਗੇ ਜਾਂ ਮਰਹੱਟਿਆਂ ਵਰਗੇ, ਉਹਨਾਂ ਬਾਰੇ ਫਿਲਮਾਂ ਵੀ ਬਣਦੀਆਂ, ਕਿਤਾਬਾਂ ਵਿੱਚ ਵੀ ਲਿਖਿਆ ਜਾਂਦਾ, ਜਿਨ੍ਹਾਂ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਮਾਰ ਮੁਕਾਇਆ ਉਹਨਾਂ ਬਾਰੇ ਅੱਜ ਦੱਸਿਆ ਜਾ ਰਿਹਾ ਹੈ। ਪਰ ਜਿਨ੍ਹਾਂ ਤੋਂ ਅਹਿਮਦ ਸ਼ਾਹ ਅਬਦਾਲੀ ਡਰ ਕੇ ਪਿਛਾਂ ਨੂੰ ਮੁੜਦਾ ਰਿਹਾ ਉਸ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਰੇ ਦੱਸਿਆ ਨਹੀਂ ਜਾਂਦਾ। ਜਦੋਂ ਅਹਿਮਦ ਸ਼ਾਹ ਅਬਦਾਲੀ 1 ਲੱਖ ਗਿਲਜਿਆਂ ਦੀ ਫੌਜ ਚੜ੍ਹ ਕੇ ਲੈ ਕੇ ਆਇਆ ਨਾ ਤੇ ਖਾਲਸਾ ਜੀ ਇੱਥੇ ਫਿਰ ਕਹਿੰਦੇ ਵੱਡਾ ਘੱਲੂ ਘਾਰਾ ਜਦੋਂ ਹੋਇਆ ਜਿਹਦੇ ਵਿੱਚ 80,000 ਦੇ ਲਗਭਗ ਗੁਰੂ ਕੇ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਉਸ ਵਕਤ ਸਿੰਘ ਸਾਹਿਬ ਬਾਬਾ ਜੱਸਾ ਸਿੰਘ ਆਲੂਵਾਲੀਆ ਦੇ ਨਾਲ ਜੰਗ ਹੋਈ, ਬਾਬਾ ਸ਼ਾਮ ਸਿੰਘ ਜੀ, ਬਾਬਾ ਚੜ੍ਹਤ ਸਿੰਘ ਜੀ ਸ਼ੁਕਰ ਚੱਕੀਆ ਅਬਦਾਲੀ ਦਾ ਮੁਕਾਬਲਾ ਕਰਦੇ ਆ। अहमद शाह अबदाली के इतिहास में मिलता भी अबदाली जिदे ते भी हमला करन गया अज तक अबदाली कदे भी हमला करन तो बाद पिछा नहीं मुड़िया कदे भी संधि की गल पहला नहीं की। पर जदों बाबा जस्सा सिंह आलूवालिया जी दे नाल जंग दे विच मुकाबला किया ते खालसा जी जदों मालवे दे इलाके दे विच जंग करदे करदे आ गए कहिंदे सौ को तो सफर करके अबदाली आया सी ते प्यासा हो गया पानी दी प्यास कारण जंग नूं खत्म करना चाहुंदा सी चाहुंदा सी हुण जंग खत्म हो जावे क्योंकि आ गुरु के सिख इह तां बिना शस्त्रा बिना हथियारा तो भी उस तरह अडोल चट्टाना दी तरह खड़े ने ते जंग दे मैदान विच लड़ रहे ने। कहिंदे लड़दे लड़दे सिंह साहिब बाबा जस्सा सिंह आलूवालिया अबदाली दे सामने पहुंचे ते खालसा जी अबदाली बाबा जस्सा सिंह आलूवालिया दे जलाली चेहरे नूं वेख के पिछा नूं भज गया ते बाबा जस्सा सिंह ने कहा खड़ जा भजदियां ते वार नहीं करदे ते अबदाली बाबा जस्सा सिंह आलूवालिया दी तेग दे सामने टिक नहीं सकिया। उस तो बाद अहमद शाह अबदाली चाहुंदा सी दिल्ली आउणा नजीब खां होणा कोल आउणा क्योंकि मदद ताई दी करनी सी नजीब खां दी। पर कहिंदे अबदाली ने हुण पटियाले वालियां नूं कहा भी साडी इन्हां निहंग सिंघां दे नाल सुलह कराओ संधि कराओ। खालसा जी उत्थे फिर बाबा जस्सा सिंह जी आलूवालिया सुल्तानुल कौम बाबा चढ़त सिंह जी बाबा शाम सिंह जी ए पंथ दे जरनैल इधरों ए गए उधरों अबदाली आया ते दोवें आपस विच बैठ के संधि करना चाहुंदे सी। कहिंदे इन्ने अबदाली ने अगे वधिया थालां सोने दीयां थालां दे विच काजू किशमिश बदाम पेश कीते ते इन्हें सोचिया भी सिंह कई साल दे भुखे ने वेख करके बदाम काजू किशमिश टुट के पै जाणगे। कहिंदे जदों इन्हें पेश कीते ते इधरों सिंह साहिब बाबा जस्सा सिंह आलूवालिया ने अपने खजाने दे विचों छोले दी मुठ भर के ओ सिंघां दे विच वरता दित्ती ते अबदाली कहिंदा जी इह ते सुंदा सुलह सहमति वास्ते है संधि वास्ते ते बाबा जस्सा सिंह आलूवालिया कहण लगे असी गल आजादी दी करदे आ वखरी होंद दी करदे आ तेरा खा करके आजादी दी गल नहीं कर सकांगे। खालसा जी उस तो बाद अबदाली कहिंदा भी तुसी पंजाब विच राज करो पंजाब दे विच तुहानू कोई कुछ नहीं कवेगा तुहाडे सिंह शहीद नहीं होणगे तुसी आराम दे नाल रह सकदे हो बस फसल दे विचों छेवां हिस्सा सानू दे दिया करे। ते सिंह साहिब बाबा जस्सा सिंह आलूवालिया उन्होंने वचन किया जे खालसा जी अज वर्गे हुंदे कहिंदे भी बड़ा सस्ता सौदा है छेवां हिस्सा ही फसल का देना आनंद मानांगे राज करांगे। पर सिंह साहिब बाबा जस्सा सिंह आलूवालिया कहन लगे अबदाली हुण तेरे नाल गलबात करांगे जंग दे मैदान विच ते चेते रखी खालसा कल्ला पंजाब दा राज नहीं आ खालसा आके काबल कंधार दे विच भी निशान चलावे। ते खालसा जी बाद विच हरी सिंह नलूए ने काबल कंधार दे विच जा करके निशान चलाए। पर जदों वड्डा घल्लूकारा होया अबदाली ने वेख्या भी जंग समाप्त होई है लाशां दा ढेर लगा 80,000 लाशां दे ढेर दे विच सिंह साहिब बाबा जस्सा सिंह आलूवालिया जी ने रहराज साहब दा पाठ किया। रहराज साहब दे पाठ तो बाद आरती आरते दे जाप किते आरती आरते दे जाप तो बाद अरदास कीती अरदास करके बाकी दे सिंघां नूं कहा खालसा जी हौसले बुलंद रखो गुरु का तत् खालसा हजे भी सलामत है ते आ मुठी भर तत् खालसा ए भी चढ़ के आए हुए अबदाली नूं भाजड़ा पा सकदा। ते खालसा जी अबदाली भी सोचदा सी कि पता नहीं आ सिखां दे विच केड़ा जज्बा कलगियां वाले ने भरिया कि पूरे भारत दे विच मेरे अगे खड़न दी कोई ताकत नहीं रखदा पर जदों भारत नूं दक्खण नूं लुट के वापस अफगानिस्तान नूं जांदा ते नीलिया बाणियां वाले चंगी तरह हार दी धूड़ चटा के फेर ही घलदे। सो मैं बेनती करां भी ए ग्रंथ दी कथा ते भावे हो गई पर अपने घरां दे विच अपने बच्चियां नूं जरूर ये दसो भी असी शेक्सपीयर दे वारस नहीं असी मंगल पांडे दे वारस नहीं असी वारस उस बुढ़े दल दे जथेदार सिंह साहिब बाबा जस्सा सिंह आलूवालिया दे आ जिहदे शरीर ते 22 तों वध फट लगे सी घोड़ा भी थक गया ਤੇ ਗੁਰਮੁਖ ਸਿੰਘ ਬਾਬਾ ਜੱਸਾ ਸਿੰਘ ਜੀ ਦਾ ਗੜਵਈ ਕਹਿੰਦਾ ਕਿ ਵਾਪਸ ਚਲੇ ਜਾਈਏ ਤੇ ਬਾਬਾ ਜੱਸਾ ਸਿੰਘ ਆਲੂਵਾਲੀਆ ਜੀ ਕਹਿਣ ਲੱਗੇ ਮੈਨੂੰ ਪੰਥ ਨੇ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ ਹੈ ਮੈਂ ਪੰਥ ਦਾ ਜਥੇਦਾਰ ਹਾਂ ਮੈਂ ਪੰਥ ਦਾ ਜਥੇਦਾਰ ਪੰਥ ਨੂੰ ਪਿੱਠ ਵਿਖਾਉਣ ਵਾਸਤੇ ਨਹੀਂ ਬਲਕਿ ਪੰਥ ਵਾਸਤੇ ਮਰਨ ਲਈ ਬਣਿਆ ਖਾਲਸਾ ਜੀ ਇਹ ਸਾਡੇ ਜਰਨੈਲਾ ਸਾਡੇ ਜਥੇਦਾਰਾਂ ਦੇ ਹੌਸਲੇ ਸਨ ਸੋ ਉਹਨਾਂ ਦਾ ਇਤਿਹਾਸ ਜ਼ਰੂਰ ਆਪਣੇ ਬੱਚਿਆਂ ਨੂੰ ਅਸੀਂ ਬਾਰ ਬਾਰ ਦੱਸੀਏ ਕਿ ਅਸੀਂ ਨਚਾਰਾਂ ਦੇ ਵਾਰਸ ਨਹੀਂ ਅਸੀਂ ਇਹਨਾਂ ਸੂਰਬੀਰ ਯੋਧਿਆਂ ਦੇ ਵਾਰਸ ਹਾਂ ਜਿਸ ਅਫਗਾਨਿਸਤਾਨ ਤੇ ਡਰੋਨ ਦੇ ਨਾਲ ਅੱਜ ਤੱਕ ਅਮਰੀਕਾ ਕਬਜ਼ਾ ਨਹੀਂ ਕਰ ਸਕਿਆ ਉਸ ਅਫਗਾਨਿਸਤਾਨ ਤੇ ਖਾਲਸਾ ਪੰਥ ਦੇ ਜਰਨੈਲਾਂ ਨੇ ਨਿਸ਼ਾਨ ਸਾਹਿਬ ਚਲਾਏ ਸਨ ਸੋ ਸਤਿਗੁਰ ਕਿਰਪਾ ਕਰਨ ਭਾਈ ਰਤਨ ਸਿੰਘ ਭੰਗੂ ਦੱਸਦੇ ਕਿ ਜਿਹੜਾ ਅਬਦਾਲੀ ਗਿਲਜਿਆਂ ਨੂੰ ਲੈ ਕਰਕੇ ਆਇਆ ਉਸ ਅਬਦਾਲੀ ਨੂੰ ਚੰਗੀ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਹਾਰ ਦੀ ਧੂੜ ਚਟਾਈ
ਸੋ ਨਿਕਲ ਗੜ ਬਿਆਹ ਕਰਾਈ
ਤੇ ਅਬਦਾਲੀ ਫਿਰ ਗੁਰੂ ਕੇ ਸਿੰਘਾਂ ਦੇ ਪ੍ਰਤਾਪ ਨੂੰ ਵੇਖ ਕਰਕੇ ਵਾਪਸ ਭੱਜ ਗਿਆ ਮੁੜ ਕੇ ਨਹੀਂ ਆਇਆ ਅਬਦਾਲੀ ਜਦੋਂ ਖਾਲਸਾ ਜੀ ਇਸ ਤਰ੍ਹਾਂ ਗੁਰੂ ਕੇ ਸਿੰਘਾਂ ਨੇ ਤੇਗ ਦੇ ਜੋਹਰ ਵਿਖਾਏ ਉਹਦੇ ਜਰਨੈਲ ਤੇ ਲੜਦੇ ਰਹੇ ਨਜੀਬ ਖਾਂ ਤੇ ਲੜਦਾ ਰਿਹਾ ਜਹਾਨ ਖਾਂ ਲੜਦਾ ਰਿਹਾ ਸਰ ਬੁਲੰਦ ਖਾਂ ਲੜਦਾ ਰਿਹਾ ਪਰ ਅਹਿਮਦ ਸ਼ਾਹ ਅਬਦਾਲੀ ਖੁਦ ਤਲਵਾਰ ਪਕੜ ਕੇ ਜੰਗ ਦੇ ਮੈਦਾਨ ਵਿੱਚ ਨਹੀਂ ਆਇਆ ਕਿਉਂਕਿ ਪਤਾ ਸੀ ਭਾਵੇਂ ਜਿੱਡਾ ਮਰਜ਼ੀ ਸੂਰਬੀਰ ਹੋਵੇ ਇੱਧਰ ਗੁਰੂ ਕੀ ਬਖਸ਼ਿਸ਼ਾਂ ਵਾਲਾ ਖਾਲਸਾ ਪੰਥ ਗੱਜ ਰਿਹਾ ਸੋ ਖਾਲਸਾ ਜੀ ਅਬਦਾਲੀ ਵਾਪਸ ਪਿਛਾਹ ਨੂੰ ਭੱਜ ਗਿਆ
ਹੁਣ ਜਿਸ ਸਿੰਘ ਰਾਜਗੜੋ ਪਿੰਡ ਦਿਓ
ਤੇ ਖਾਲਸਾ ਜੀ ਇਧਰੋਂ ਸਰਦਾਰ ਸ਼ਾਮ ਸਿੰਘ ਹੋਣਾ ਨੇ ਜਿਸ ਜਿਸ ਵੀ ਗੁਰੂ ਕੇ ਸਿੰਘ ਨੂੰ ਜਗੀਰਾਂ ਦਿੱਤੀਆਂ ਪਿੰਡ ਲਿਖ ਕਰਕੇ ਦਿੱਤੇ ਨਗਰ ਲਿਖ ਕਰਕੇ ਦਿੱਤੇ
ਫਿਰ ਸਿੰਘ ਕੋਲੋਂ ਮੁੜ ਨਾ ਮੰਗਿਓ
ਤੇ ਮੁੜ ਕੇ ਉਸ ਸਿੰਘ ਤੋਂ ਵਾਪਸ ਜਗੀਰ ਨਹੀਂ ਲਈ ਵਾਪਸ ਕੋਈ ਖਜ਼ਾਨਾ ਨਹੀਂ ਲਿਆ ਇਹ ਨਹੀਂ ਵੀ ਅੱਜ ਖਜ਼ਾਨਾ ਦੇ ਦਿੱਤਾ ਅੱਜ ਬਖਸ਼ਿਸ਼ਾਂ ਦੇ ਦਿੱਤੀਆਂ ਅਗਲੇ ਦਿਨ ਮਤਭੇਦ ਹੋ ਗਏ ਤੇ ਕਹਿ ਦਿੱਤਾ ਵੀ ਲਿਆ ਜਗੀਰਾਂ ਵਾਪਸ ਕਰ ਦੇ ਪਰ ਪੰਥ ਦੇ ਜਰਨੈਲਾਂ ਦਾ ਇਤਫਾਕ ਏਡਾ ਵੱਡਾ ਮਹਾਨ ਸੀ ਵੀ ਉਹ ਪੰਥ ਦਾ ਖਜ਼ਾਨਾ ਪੰਥ ਵਾਸਤੇ ਵਰਤਦੇ ਸੀ ਤੇ ਜਿਹੜਾ ਪੰਥ ਦਾ ਖਜ਼ਾਨਾ ਪੰਥ ਵਿੱਚ ਵਰਤਿਆ ਜਾਂਦਾ ਸੀ ਮੁੜ ਕੇ ਸਿੰਘਾਂ ਤੋਂ ਵਾਪਸ ਨਹੀਂ ਸੀ ਲੈਂਦੇ ਖਾਲਸਾ ਜੀ ਭਾਈ ਰਤਨ ਸਿੰਘ ਭੰਗੂ ਉਸ ਸਮੇਂ ਤੱਕ ਦਾ ਦੱਸ ਰਹੇ ਕਿ ਇਹਨਾਂ ਨੇ ਜਿਨ੍ਹਾਂ ਨੂੰ ਜਗੀਰਾਂ ਦਿੱਤੀਆਂ ਕਾਠਾਗੜ ਤੋਂ ਲੈ ਕਰਕੇ ਹਰੀਦੁਆਰ ਤੱਕ ਉਹਨਾਂ ਕੋਲ ਅੱਜ ਵੀ ਇਹ ਜਗੀਰਾਂ ਨੇ
ਸੋ ਹੋਏ ਕਰ ਭੂਪ ਬਹੁ ਠੋਰੇ ਅਬ ਖਾਈ
ਵੱਡੇ ਵੱਡੇ ਉਹ ਸਰਦਾਰ ਰਾਜੇ ਕਹਿਲਾਏ
ਦਸ ਪਿੰਡ ਉਹਨੇ ਨਿਜ ਬੇਟੀ ਦੇ
ਤੇ ਦਸ ਪਿੰਡ ਉਹਨਾਂ ਨੇ ਆਪਣੀ ਪੁੱਤਰੀ ਨੂੰ ਦਿੱਤੇ ਭਾਵ ਭਾਈ ਰਤਨ ਸਿੰਘ ਭੰਗੂ ਜੀ ਦੇ ਜਿਹੜੇ ਮਾਤਾ ਜੀ ਨੇ ਉਹਨਾਂ ਨੂੰ ਦਿੱਤੇ
ਕਿਛ ਮੀਰਾ ਕੋਟ ਸੰਗ ਕਿਛ ਪਾਰ ਸੁਦਰਿਤੇ
ਕੁਝ ਮੀਰਾ ਕੋਟ ਦੇ ਨਾਲ ਤੇ ਕੁਝ ਨਾਲ ਲੱਗਦੇ ਸਤਲੁਜ ਦੇ ਉਹ ਨਗਰ ਉਹਨਾਂ ਆਪਣੀ ਬੇਟੀ ਨੂੰ ਲਿਖ ਕੇ ਦਿੱਤੇ
ਤੇ ਅੰਮ੍ਰਿਤਸਰ ਬੁੰਗੇ ਉਨ ਤੀਨੇ
ਤੇ ਖਾਲਸਾ ਜੀ ਅੰਮ੍ਰਿਤਸਰ ਦੀ ਧਰਤੀ ਤੇ ਸਰਦਾਰ ਸ਼ਾਮ ਸਿੰਘ ਹੋਣਾ ਦੇ ਤਿੰਨ ਬੁੰਗੇ ਸਨ
ਨਿਜ ਮਦ ਰਾਖ ਦੋਏ ਘੋੜ ਚੜਿਆ ਨਦੀਨੇ
ਵਿਚਕਾਰਲੇ ਬੁੰਗੇ ਵਿੱਚ ਸਰਦਾਰ ਸ਼ਾਮ ਸਿੰਘ ਖੁਦ ਬੈਠਿਆ ਕਰਦੇ ਤੇ ਬਾਕੀ ਦੇ ਸੱਜੇ ਖੱਬੇ ਵਾਲੇ ਬੁੰਗਿਆਂ ਦੇ ਵਿੱਚ ਬਾਕੀ ਦੇ ਸਰਦਾਰ ਬੈਠਦੇ
ਦੋਰਾ ਬਾਏ ਬਿਹਾਰੂ ਸਿੰਘ ਕੋ ਸਿੰਧੂ ਚਿੰਦਨੀ ਵਾਲ
ਜਿਹੜਾ ਬਾਇਆ ਬੁੰਗਾ ਸੀ ਉਹ ਬਿਹਾਰ ਸਿੰਘ ਨੂੰ ਦਿੱਤਾ ਬਿਹਾਰ ਸਿੰਘ ਬਾਇਵੇਂ ਬੁੰਗੇ ਦੇ ਵਿੱਚ ਬੈਠਿਆ ਕਰਦੇ ਸਨ
ਬਘੇਲ ਸਿੰਘ ਦਾਣੇ ਦੇ ਉਹ ਪੁੱਛੋ ਭਾਲੋ ਤਾਲੀ ਵਾਲ
ਸਰਦਾਰ ਬਘੇਲ ਸਿੰਘ ਜੀ ਉਹ ਦਾਏ ਬੁੰਗੇ ਦੇ ਵਿੱਚ ਬੈਠ ਕਰਕੇ ਆਪਣੀ ਫੌਜ ਦੇ ਨਾਲ ਵਿਚਰਿਆ ਕਰਦੇ
ਦੋਹਰਾ ਗਿਰਿਓ ਪੁਰਾਣੋ ਹੋਏ ਬੁੰਗੋ ਸ਼ਿਆਮ ਸਿੰਘ ਜੋ ਵਾਰ
ਪਰ ਖਾਲਸਾ ਜੀ ਕਹਿੰਦੇ ਬੁੰਗਾ ਬਹੁਤ ਪੁਰਾਣਾ ਹੋ ਗਿਆ ਸੀ ਖਸਤਾ ਹਾਲਤ ਵਿੱਚ ਹੋਣ ਕਰਕੇ ਢਹਿ ਢੇਰੀ ਹੋ ਗਿਆ ਕਿਸੇ ਨੇ ਵੀ ਉਸ ਬੁੰਗੇ ਨੂੰ ਸਾਂਭਣ ਦਾ ਯਤਨ ਨਹੀਂ ਕੀਤਾ
ਤੈ ਗੁਰਪੰਥ ਪ੍ਰਕਾਸ਼ ਗ੍ਰੰਥ ਲਿਖ ਦੋ ਕੀਏ ਸੁਧਾਰ
ਸੋ ਉਸੇ ਬੁੰਗੇ ਦੇ ਵਿੱਚ ਬੈਠ ਕਰਕੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਗਿਆ ਪਰ ਮੈਂ ਬੇਨਤੀ ਕਰਾਂ ਚਾਹੀਦਾ ਤਾਂ ਸੀ ਵੀ ਇਹਨਾਂ ਬੁੰਗਿਆਂ ਨੂੰ ਸਾਂਭਿਆ ਜਾਂਦਾ ਇਹ ਸਾਡੇ ਪੰਥ ਦੀ ਵਿਰਾਸਤ ਬਣਦੇ ਕਿਉਂਕਿ ਜਿਹੜੇ ਨੌਜਵਾਨ ਬੱਚੇ ਨੇ ਉਹਨਾਂ ਮਾਰਬਲ ਤਾਂ ਵੇਖਣਾ ਨਹੀਂ ਉਹਨਾਂ ਨੇ ਤੇ ਉਹ ਪੁਰਾਣੀਆਂ ਵਿਰਾਸਤਾਂ ਵੇਖਣੀਆਂ ਜਿਨ੍ਹਾਂ ਨੂੰ ਸਾਡੇ ਜਰਨੈਲਾਂ ਦੇ ਹੱਥ ਛੋਏ ਜਿਨ੍ਹਾਂ ਨੂੰ ਸਤਿਗੁਰਾਂ ਦੇ ਚਰਨ ਛੋਹ ਮਿਲੀ ਹੈ ਸੋ ਭਾਈ ਰਤਨ ਸਿੰਘ ਪੰਗੂ ਕਹਿੰਦੇ ਇਸ ਬੁੰਗੇ ਵਿੱਚ ਬੈਠ ਕਰਕੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਗਿਆ।
ਚੌਪਈ ਜੋ ਕੋਈ ਆਖੋ ਸੁਣੇ ਸੁਣਾਵੇ।
ਤੇ ਭਾਈ ਰਤਨ ਸਿੰਘ ਕਹਿੰਦੇ ਜਿਹੜਾ ਵੀ ਇਹ ਗੁਰਸਿੱਖਾਂ ਦੇ ਇਤਿਹਾਸ ਨੂੰ ਸੁਣੇਗਾ ਜਾਂ ਸੁਣਾਵੇਗਾ
ਤਾਂ ਕਿ ਮਨ ਮੈਂ ਦ੍ਰਿੜਤਾ ਆਵੇ,
ਉਹਦੇ ਮਨ ਦੇ ਵਿੱਚ ਸਿੱਖੀ ਦ੍ਰਿੜ ਹੋਵੇਗੀ। ਖਾਲਸਾ ਜੀ, ਜਿਹੜਾ ਇਹ ਸਰਵਣ ਕਰੇਗਾ ਵੀ ਭਾਈ ਸੁਬੇਗ ਸਿੰਘ, ਭਾਈ ਸ਼ਹਿਬਾਜ਼ ਸਿੰਘ ਚਰਖੜੀਆਂ ਤੇ ਚੜ ਗਏ, ਚਰਖੜੀਆਂ ਤੇ ਚੜ ਗਏ, ਅੱਖਾਂ ਦੇ ਸਾਹਮਣੇ 18 ਸਾਲ ਦਾ ਪੁੱਤਰ, ਉਹ ਸਾਰਾ ਸਰੀਰ ਦੇ ਵਿੱਚੋਂ ਲਹੂ ਨਿਕਲ ਰਿਹਾ ਹੈ, ਪਰ ਫਿਰ ਵੀ 18 ਸਾਲ ਦੇ ਪੁੱਤਰ ਨੂੰ ਭਾਈ ਸੁਬੇਗ ਸਿੰਘ ਕਹਿ ਰਿਹਾ, ਪੁੱਤਰਾ ਭਾਵੇਂ ਮਰ ਤੇ ਜਾਵੀਂ ਪਰ ਕੇਸ ਨਾ ਕਟਵਾ। ਜਿਹੜਾ ਇਹਨਾਂ ਸ਼ਹੀਦਾਂ ਦਾ ਇਤਿਹਾਸ ਸੁਣੇਗਾ ਉਹਦੇ ਅੰਦਰ ਸਿੱਖੀ ਦ੍ਰਿੜ ਜ਼ਰੂਰ ਹੋਵੇਗੀ।
ਜੋ ਮੈਂ ਸੁਣੀ ਵੱਡਨ ਨੇ ਆਖੀ।
ਭਾਈ ਰਤਨ ਸਿੰਘ ਕਹਿੰਦੇ ਜੋ ਇਸ ਗ੍ਰੰਥ ਵਿੱਚ ਸੁਣਾਇਆ ਉਹ ਜੋ ਵੱਡੇ ਵਡੇਰਿਆਂ ਨੇ ਦਾਸ ਨੂੰ ਦੱਸਿਆ ਉਹ ਹੀ ਇਸ ਗ੍ਰੰਥ ਦੇ ਵਿੱਚ ਸਿੰਘਾਂ ਦਾ ਇਤਿਹਾਸ ਲਿਖਿਆ ਹੈ।
ਸੋ ਲਖ ਦੀਨੀ ਯਾ ਮੈਂ ਸਾਖੀ।
ਉਹ ਸਮੁੱਚਾ ਪ੍ਰਸੰਗ ਇਸ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖ ਦਿੱਤਾ ਹੈ।
ਜੇ ਕੋਈ ਆਖੋ ਪੜ੍ਹੇਗੋ ਅਰ ਪੁੰਨ ਸੁਣੇ ਜੋ ਕੋਏ।
ਤੇ ਜਿਹੜਾ ਵੀ ਕੋਈ ਪ੍ਰਾਚੀਨ ਪੰਥ ਪ੍ਰਕਾਸ਼ ਨੂੰ ਪੜ੍ਹੇਗਾ ਜਾਂ ਸੁਣੇਗਾ
ਸ੍ਰੀ ਸਤਿਗੁਰੂ ਕੀ ਕਿਰਪਾ ਤੇ ਸਿੱਖੀ ਪ੍ਰਾਪਤ ਹੋਏ।
ਤਾਂ ਜਿਹੜਾ ਵੀ ਇਸ ਗ੍ਰੰਥ ਦੀ ਕਥਾ ਸੁਣੇਗਾ ਉਹਦੇ ਤੇ ਕਲਗੀਆਂ ਵਾਲੇ ਦੀ ਕਿਰਪਾ ਵਰਤੇਗੀ, ਧੰਨ ਗੁਰੂ ਗੋਬਿੰਦ ਸਿੰਘ ਦੀ ਰਹਿਮਤਾਂ ਵਰਤਣਗੀਆਂ ਤੇ ਸਿੱਖੀ ਸਿਦਕ ਨਿਭਾਉਣ ਦਾ ਬਲ ਪ੍ਰਾਪਤ ਹੋਵੇਗਾ।
ਸਵਈਆ ਗੁਰਪੰਥ ਪ੍ਰਕਾਸ਼ ਪੇ ਹੋਏ ਪੂਰਨ ਜਿਸ ਪੰਥ ਪੇ ਉਹ ਤੇ ਮਹੀ ਲਿਖ ਦੀਨਾ।
ਸੋ ਕਹਿੰਦੇ ਖਾਲਸਾ ਜੀ, ਇਹ ਪ੍ਰਾਚੀਨ ਪੰਥ ਪ੍ਰਕਾਸ਼ ਇੱਥੇ ਸੰਪੂਰਨ ਹੁੰਦਾ ਹੈ ਜਿਸ ਦੇ ਵਿੱਚ ਗੁਰਸਿੱਖਾਂ ਦਾ ਇਤਿਹਾਸ ਲਿਖਿਆ ਹੈ।
ਯੋ ਯਾ ਸੁਣ ਕੇ ਰਣ ਮੇ ਲੜ ਹੈ ਨਹੀਂ ਭਾਜ ਸਕੇ ਵੋ ਬੁੱਧ ਪਰਵੀਨਾ।
ਤੇ ਜਿਹੜਾ ਵੀ ਇਹ ਕਥਾ ਸੁਣੇਗਾ ਰਣ ਤੱਤੇ ਦੇ ਅੰਦਰ ਜਾ ਕਰਕੇ ਜੂਝੇਗਾ ਬਲਕਿ ਭੱਜੇਗਾ ਨਹੀਂ, ਕਿਉਂਕਿ ਖਾਲਸਾ ਜੀ ਇਹ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਬੋਤਾ ਸਿੰਘ, ਗਰਜਾ ਸਿੰਘ ਵਰਗੇ ਉਹ ਦੋ ਗੁਰਸਿੱਖਾਂ ਦਾ ਵੀ ਇਤਿਹਾਸ ਹੈ ਜਿਨ੍ਹਾਂ ਨੇ ਦੋ ਜਾਣਿਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਫੌਜਾਂ ਨੂੰ ਭਜਾਇਆ। ਮੈਂ ਦੁਬਾਰਾ ਤਾਂ ਦੁਹਰਾ ਰਿਹਾ ਕਿ ਇਸ ਗ੍ਰੰਥ ਦੇ ਇਤਿਹਾਸ ਦੇ ਮਹਾਤਮ ਦਾ ਵੀ ਸਾਨੂੰ ਪਤਾ ਲੱਗ ਸਕੇ।
ਅੰਤ ਕੀ ਬੇਰ ਜੋ ਪ੍ਰਾਣ ਤਜੇ ਤਉ ਜਾਏ ਮਿਲੇ ਸੋ ਸ਼ਹੀਦਨ ਜੀਨਾ।
ਤੇ ਜਿਹੜਾ ਵੀ ਸ਼ਹੀਦਾਂ ਦੇ ਇਤਿਹਾਸ ਨੂੰ ਸੁਣੇਗਾ, ਸ਼ਹੀਦਾਂ ਦੇ ਇਤਿਹਾਸ ਨੂੰ ਸੁਣ ਕੇ ਮਨ ਵਿੱਚ ਵਸਾਵੇਗਾ, ਭਾਈ ਰਤਨ ਸਿੰਘ ਕਹਿੰਦੇ ਮੈਂ ਦਾਅਵੇ ਨਾਲ ਕਹਿਣਾ ਵੀ ਜਦੋਂ ਮੌਤ ਆਵੇਗੀ ਨਾ, ਮਰਨ ਤੋਂ ਬਾਅਦ ਉਹ ਸ਼ਹੀਦਾਂ ਕੋਲ ਹੀ ਜਾਵੇਗਾ। ਜਿਹੜਾ ਸ਼ਹੀਦਾਂ ਨੂੰ ਯਾਦ ਕਰਦਾ ਸ਼ਹੀਦ ਉਹਨੂੰ ਭਟਕਣ ਨਹੀਂ ਦਿੰਦੇ। ਜਿਹੜਾ ਸ਼ਹੀਦਾਂ ਨੂੰ ਯਾਦ ਕਰੇਗਾ, ਸ਼ਹੀਦਾਂ ਦੀਆਂ ਸਾਖੀਆਂ ਮਨ ਵਿੱਚ ਵਸਾਵੇਗਾ, ਮਰਨ ਤੋਂ ਬਾਅਦ ਉਹ ਸ਼ਹੀਦਾਂ ਦੇ ਕੋਲ ਹੀ ਜਾਵੇਗਾ।
ਸ਼ਹੀਦਨ ਮੈਂ ਵੋ ਇਉਂ ਮਿਲ ਹੈ ਜੈਸੇ ਅੰਬ ਮੈਂ ਜਾਏ ਕੈ ਅੰਬ ਮਲੀਨਾ।
ਸੋ ਐਸਾ ਮਹਾਤਮ ਹੈ ਸ਼ਹੀਦਾਂ ਦੀ ਇਤਿਹਾਸ ਦੀ ਕਥਾ ਦਾ ਵੀ ਇਸ ਤਰ੍ਹਾਂ ਸ਼ਹੀਦਾਂ ਦੇ ਵਿੱਚ ਜਾ ਕਰਕੇ ਮਿਲ ਜਾਵੇਗਾ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਹੈ।
ਜੋ ਪਈ ਜੋ ਰੁਚ ਸੋਇ ਪੜੇ ਪੜਾਵੇ।
ਤੇ ਜਿਹੜਾ ਵੀ ਕੋਈ ਰੁਚੀ ਦੇ ਨਾਲ ਪ੍ਰੇਮ ਦੇ ਨਾਲ ਪੜ੍ਹੇਗਾ ਜਾਂ ਦੂਸਰਿਆਂ ਨੂੰ ਪੜ੍ਹਾਵੇਗਾ
ਮਨਸਾ ਬਾਚਾ ਸਕਲ ਫਲ ਪਾਵੇ
ਤਾਂ ਮਨੇ ਇੱਛਾ ਮੁਰਾਦਾਂ ਪੂਰੀਆਂ ਹੋਣਗੀਆਂ।
ਸ੍ਰੀ ਗੁਰੂ ਭਗਤ ਅਦਕ ਦ੍ਰਿੜ ਹੋਈ
ਤੇ ਗੁਰੂ ਦੀ ਭਗਤੀ ਪ੍ਰੇਮਾ ਭਗਤੀ ਵੀ ਅੰਦਰ ਹੋਰ ਉਪਜੇਗੀ।
ਦਰਦ ਦੁੱਖ ਰਹੇ ਨਾ ਕੋਈ
ਤੇ ਕਿਸੇ ਤਰ੍ਹਾਂ ਦਾ ਵੀ ਦੁੱਖ ਨਹੀਂ ਆਵੇਗਾ, ਕਿਉਂਕਿ ਸ਼ਹੀਦਾਂ ਦਾ ਜਦੋਂ ਇਤਿਹਾਸ ਸੁਣਦੇ ਆ ਤੇ ਖਾਲਸਾ ਜੀ ਗੁਰੂ ਕੇ ਸ਼ਹੀਦਾਂ ਸਿੰਘਾਂ ਦੇ ਪਹਿਰੇ ਲੱਗਦੇ ਸ਼ਹੀਦਾਂ ਦੀਆਂ ਰਹਿਮਤਾਂ ਵਰਤਦੀਆਂ ਤਾਂ ਕਰਕੇ ਫਿਰ ਤਾਂ ਹੀ ਉਹ ਆਪਾਂ ਬਾਣੀ ਵਿੱਚ ਪੜ੍ਹਦੇ ਮਨ ਬਾਂਛਤ ਫਲ ਪਾਵੈ ਸੋਈ ਦੁੱਖ ਨਾ ਤਿਸੈ ਵਿਆਪਤ ਕੋਈ। ਜਿੱਥੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਉੱਥੇ ਕਿਸੇ ਤਰ੍ਹਾਂ ਦਾ ਵੀ ਦੁੱਖ ਨੇੜੇ ਨਹੀਂ ਆਉਂਦਾ।
ਦੋਹਰਾ ਸ੍ਰੀ ਰਾਮਦਾਸ ਦਰਬਾਰ ਟਿਗ ਮਨ ਤਨ ਤਨ ਚਿਤ ਲਾਏ।
ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ ਇਹ ਗ੍ਰੰਥ ਸੰਪੂਰਨ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਜਾ ਕਰਕੇ ਤਨ ਮਨ ਧਨ ਸਮਰਪਿਤ ਕਰਕੇ इस रतन सिंह ने सेवा कमाई है।
पहल रतन सिंह ने करी गुरु इत रखे सहाय।
ते जेड़ा भी गुरु रामदास दे घर विच सेवा करदा धन गुरु रामदास सच्चे पातशाह हर थां उस सिख दी सहायता करदे ने, सदा ही सिख दे ते बख्शिशां रहमतां वरतौंदे ने।
दोहरा बिक्रम बस ग्रह अस ससी बीतत भए सो साल।
सो संमत बिक्रमी 1892 दे विच ये प्राचीन पंथ प्रकाश संपूर्ण होया सी, क्योंकि मैं पहला भी बेनती की सी, दोबारा दोहरा दिया कि खालसा जी जदों इंग्लैंड दी राणी ब्रिटिश सरकार ने वेखिया भी पूरे भारत दे उत्ते ब्रिटिश सरकार दा कब्जा है, पर केवल पंजाब है जिथे अज भी ब्रिटिश सरकार स्थापित नहीं हो सक रहा। ओ केड़े फौज ने मालक ने, केड़ी फौज है, केड़े ओ सिंह ने जेड़े अज भी ब्रिटिश सरकार दे पैर नहीं लगन दे रहे, क्योंकि जदों भी ब्रिटिश सरकार ने पाबंदियां लाईया उदों भी अकाली बाबा फूला सिंह जी निहंग सिंह जी 1800 घोड़सवार फौजां नाल आजाद ही विचरदे रहिंदे सी, किसी की अधीनगी नहीं सही। उदों फिर मरी कप्तान नूं पहला दिल्ली दे बादशाह कोल भेजिया ते दिल्ली दे बादशाह नूं सिखां दा इतिहास पुछिया, पर उन्हें सही इतिहास नहीं दसिया। उस तो बाद बूटे शाह नूं जा करके इतिहास पुछिया ते बूटे शाह सी एक फकीर, उस बूटे शाह फकीर ने ठंडा ठंडा इतिहास दस दिता भी इदा इदा गुरु नानक आए, इदा इदा गुरु नानक ने जनेऊ नहीं पाया ते इदा इदा गुरु नानक ने करतारपुर डेरा लाया। उन्हें गोलमोल जा इतिहास दस दिता। भाई रतन सिंह भंगू नूं जदों पता लगा भी बूटे शाह ने इतिहास सही नहीं दसिया ता उदों फिर भाई रतन सिंह भंगू ने जा करके मरी कप्तान नूं कहा कि तुहानूं सिखां दा इतिहास मैं दसांगा कि किस तरह धन गुरु नानक साहब खुद निरंकार उन्हां दे रूप दे विच संसार दे तख्ते ते आए, निर्मल पंथ चलाया ते केवल संत गौणी नहीं, केवल माला ही नहीं, बल्कि गुरु नानक दे घर दे विचों सिखां नूं गात्रे दे विच पाउण वाली तेग भी मिली है। जे धन गुरु अर्जन देव महाराज सच्चे पातशाह शहीदां दे सरताज ने, वेखो अज आपां सारे इस गल तो वाकफ हां भी धन गुरु अर्जन देव जी शहीदां दे सरताज ने, पर बहुत घट व्यक्ति ये जानदे भी गुरु अर्जन देव जी नूं 65 तरह की शस्त्र विद्या आउंदी सी ते धन गुरु अर्जन देव महाराज जदों शहीदी पाउण लई जांदे ने जाण तों पहलां उदों ही गुरु हरगोबिंद साहिब महाराज नूं खुद बचन करके गए सी भी हुण शस्त्रधारी हो जाणा, क्योंकि शास्त्र दी रखिया शस्त्र तों बिना नहीं हो सकदी। धन गुरु अर्जन देव महाराज सच्चे पातशाह दे बचना दे नाल ही गुरु हरगोबिंद साहिब महाराज ने अपने तन दे उत्ते मीरी पीरी दीआं दो तेगां पहनियां सन ते किस तरह धन गुरु गोबिंद सिंह जी ने अकाली पंथ साजिया, इस बारे भाई रतन सिंह भंगू जी ने दसिया। एक कॉपी इस ग्रंथ दी इंग्लैंड आई ते एक कापी भाई रतन सिंह भंगू होना ने काव रूप दे विच जो ग्रंथ संपूर्ण किया वह पंथ की भेटा दे दिता कि बाद विच पंथ दे विच आउण वालियां नस्लां पीढ़ियां यह ग्रंथ नूं पढ़न, अपने वड्डे वडेरियां नूं चेते रखन। इस तरह भाई रतन सिंह भंगू जी ने यह ग्रंथ संपूर्ण करके पंथ दे भेटा दे विच दिता, पर यह भी बड़ी वड्डी गल है भी अज बहुत घट इस ग्रंथ की कथा आउंदी है, इतिहास की कथा आउंदी है, क्योंकि असीं भी इतिहास की कथा तो भजदे हां। पर खालसा जी जे इतिहास की कथा सुणांगे, शहीदां दीआं गल्लां सुणांगे, शहीदां दीआं साखियां सुणांगे ते सानूं कहना नहीं पवेगा भी साडे बच्चे सिक्खी नहीं धारण करदे, साडे बच्चे केस नहीं धारण करते, साडे बच्चे अमृत नहीं छकते। जे घरां दे विच रोजाना बाबा बोता सिंह, बाबा गरजा सिंह, रोजाना बाबा जोरावर सिंह, बाबा फतेह सिंह जी दीआं गल्लां होणगीआं ते किसे भी घर दे विचों सिक्खी दूर नहीं होवेगी, उस घर दे विच सिक्खी सदा रहेगी जिथे रोजाना शहीदां दीआं गल्लां कीतीआं जांदीआं। सो यह प्रबंधकां दा गुरद्वारा गुरु सिंह सभा साउथ हाल दे प्रबंधकां दा भी वड्डा उपराला सी कि इन्हां ने इन्हां दिनां दे विच इस अस्थान ते प्राचीन पंथ प्रकाश दी कथा आरंभ करवाई, क्योंकि यह कथा इस इंग्लैंड दी धरती ते पहलां कदे होई भी नहीं सी पंथ प्रकाश दी कथा। ਵੇਖੋ ਜਿਸ ਦੇਸ਼ ਦੇ ਕਾਰਨ ਇਹ ਗ੍ਰੰਥ ਲਿਖਿਆ ਗਿਆ ਉਸੇ ਦੇਸ਼ ਦੇ ਵਿੱਚ ਅਸੀਂ ਅੱਜ ਇੰਨੇ ਵਿਅਸਤ ਹੋ ਗਏ ਵੀ ਅਸੀਂ ਖੋਜਣ ਦਾ ਯਤਨ ਹੀ ਨਹੀਂ ਕੀਤਾ ਕਿ ਸਾਡੇ ਪੂਰਵਜਾਂ ਨੇ ਸਾਡੇ ਵੱਡੇ ਵਡੇਰਿਆਂ ਨੇ ਕੈਸੀਆਂ ਕੈਸੀਆਂ ਮਹਾਨ ਕੁਰਬਾਨੀਆਂ ਕੀਤੀਆਂ। ਖਾਲਸਾ ਜੀ, ਅੱਜ ਵਿਸ਼ਵ ਭਰ ਦੇ ਵਿੱਚ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਗੁਰਸਿੱਖੀ ਦੇ ਨਿਸ਼ਾਨ ਝੁਲਦੇ ਨੇ। ਸਿੱਖ ਚੜ੍ਹਦੀ ਕਲਾ ਦੇ ਨਾਲ ਜੀਵਨ ਬਤੀਤ ਕਰਦੇ, ਕਾਰੋਬਾਰ ਕਰਦੇ, ਕੰਮ ਕਰਦੇ। ਪਰ ਮੈਂ ਇੱਕ ਬੇਨਤੀ ਕਰਾਂ ਦੁਬਾਰਾ ਤੇ ਆਪ ਸਭ ਸੰਗਤਾਂ ਨੂੰ ਇੱਕ ਵਾਰ ਚੇਤੇ ਕਰਾਵਾਂ ਕਿ ਅਸੀਂ ਉਹਨਾਂ ਦੇ ਵਾਰਸ ਹਾਂ। ਸਾਡੇ ਵੱਡੇ ਵਡੇਰੇ ਐਸੀ ਸ਼ਖਸੀਅਤ ਦੇ ਮਾਲਕ ਸੀ ਵੀ ਇਹਨਾਂ ਦੇਸ਼ਾਂ ਦੇ ਲੋਕ ਸਾਡੇ ਵੱਡੇ ਵਡੇਰਿਆਂ ਦੇ ਰਾਜ ਦੇ ਵਿੱਚ ਦਿਹਾੜੀਆਂ ਕਰਨ ਜਾਂਦੇ ਸਨ। ਅੱਜ ਜਹਾਜ਼ਾਂ ਦੇ ਜਹਾਜ਼ ਭਰ ਕੇ ਇਹਨਾਂ ਦੇਸ਼ਾਂ ਵਿੱਚ ਆਉਂਦੇ ਆਪਾਂ ਕੰਮ ਕਾਰ ਲੱਭਦੇ ਹਾਂ। ਤੇ ਕੋਈ ਸਮਾਂ ਸੀ ਖਾਲਸਾ ਰਾਜ ਦੇ ਵਿੱਚ ਇਹਨਾਂ ਦੇਸ਼ਾਂ ਦੇ ਲੋਕ ਜਾ ਕਰਕੇ ਕੰਮ ਕਾਰ ਲੱਭਦੇ ਸੀ, ਕੰਮ ਕਾਰ ਕਰਦੇ ਸੀ। ਖਾਲਸਾ ਰਾਜ ਵੇਲੇ ਪੰਜਾਬ ਦਾ 1 ਰੁਪਈਆ ਹੁੰਦਾ ਸੀ ਤੇ ਇੰਗਲੈਂਡ ਦੇ 18 ਪਾਊਂਡ ਹੁੰਦੇ ਸੀ। ਖਾਲਸਾ ਜੀ, ਪੰਜਾਬ ਦਾ 1 ਰੁਪਈਆ ਹੁੰਦਾ ਸੀ ਤੇ ਅਮੈਰੀਕਾ ਦੇ $11 ਹੁੰਦੇ ਸੀ। ਸੋ ਖਾਲਸਾ ਰਾਜ ਏਡਾ ਵਿਸ਼ਾਲ, ਏਡਾ ਮਹਾਨ ਸੀ। ਪਰ ਜੇ ਚਾਹੁੰਦੇ ਹਾਂ ਵੀ ਖਾਲਸਾ ਰਾਜ ਸਥਾਪਿਤ ਹੋਵੇ ਤੇ ਮੈਂ ਬੇਨਤੀ ਇਹ ਕਰਾਂਗਾ ਕਿ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਨਾ ਵੀ ਹੋ ਹੋ ਖਾਲਸਾ ਤੂੰ ਲੈ ਪਾਤਸ਼ਾਹੀ, ਤੂੰ ਖਾਲਸਾ ਬਣ ਜਾ, ਕਲਗੀਆਂ ਵਾਲੇ ਨੇ ਰਾਜ ਤੇ ਆਪਣੇ ਹੱਥ ਤੇ ਧਰਿਆ ਹੋਇਆ। ਜਿੱਦਣ ਖਾਲਸੇ ਬਣ ਗਏ, ਕਲਗੀਆਂ ਵਾਲੇ ਨੇ ਰਾਜ ਵੀ ਝੋਲੀ ਦੇ ਵਿੱਚ ਪਾ ਦੇ। ਤੇ ਖਾਲਸਾ ਜੀ ਉਹ ਐਸਾ ਰਾਜ ਹੈ ਜਿਹਦੇ ਵਿੱਚ ਬੰਦੇ ਨਹੀਂ ਮਾਰੇ ਜਾਂਦੇ, ਜਿਹਦੇ ਵਿੱਚ ਕਿਸੇ ਤੇ ਧੱਕਾ ਨਹੀਂ ਹੁੰਦਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੇਲੇ ਖਾਲਸਾ ਰਾਜ ਦੇ ਵਿੱਚ 1 ਵਾਰ ਵੀ ਕੋਈ ਧਰਨਾ ਨਹੀਂ ਲੱਗਾ। ਇਤਿਹਾਸ ਦੇ ਵਿੱਚ ਖਾਲਸਾ ਰਾਜ ਵੇਖ ਲਓ, ਖਾਲਸਾ ਰਾਜ ਦੇ ਇਤਿਹਾਸ ਵਿੱਚ 1 ਵੀ ਧਰਨਾ ਨਹੀਂ ਲੱਗਾ, ਕਿਉਂਕਿ 1 ਵੀ ਬੰਦਾ ਖਾਲਸਾ ਰਾਜ ਦੇ ਵਿੱਚ ਦੁਖੀ ਨਹੀਂ ਸੀ। ਕੋਈ ਵੀ ਬੰਦਾ ਭੁੱਖਾ ਨਹੀਂ ਸੀ ਮਰ ਰਿਹਾ। ਸਾਰੇ ਆਪਣੇ ਘਰਾਂ ਵਿੱਚ, ਪਰਿਵਾਰਾਂ ਵਿੱਚ ਸੁੱਖਾਂ ਦੇ ਨਾਲ ਰਹਿੰਦੇ ਸੀ। ਤੇ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ 1 ਵਾਰ ਵੀ ਕਿਸੇ ਨੇ ਸ਼ੇਰੇ ਪੰਜਾਬ ਦੇ ਨਾਲ ਵਿਦਰੋਹ ਨਹੀਂ ਕੀਤਾ, ਵਿਰੋਧ ਨਹੀਂ ਕੀਤਾ। ਕਿਉਂਕਿ ਜਦੋਂ ਵੀ ਜੇ 1 ਵਾਰ ਭੰਗੀ ਮਿਸਲ ਦੇ ਨਾਲ ਕੋਈ ਮਤਭੇਦ ਹੋਏ ਤੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਵਿੱਚ ਬੈਠ ਕਰਕੇ ਮਤਭੇਦ ਦੂਰ ਕਰਾਏ। ਅੰਮ੍ਰਿਤਸਰ, ਮਾਝਾ ਉਹ ਭੰਗੀ ਮਿਸਲਾਂ ਦੇ ਨਾਮ ਕਰਾ ਦਿੱਤਾ, ਮਤਭੇਦ ਦੂਰ ਹੋ ਗਏ। ਕਿਉਂਕਿ ਇਹ 3 ਥੰਮ ਸਨ ਖਾਲਸਾ ਰਾਜ ਦੇ, ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ, ਸਰਦਾਰ ਸ਼ਾਮ ਸਿੰਘ ਜੀ, ਸਰਦਾਰ ਹਰੀ ਸਿੰਘ ਨਲੂਆ। ਤੇ ਖਾਲਸਾ ਜੀ ਹਕੂਮਤਾਂ ਨੇ ਬੜੀ ਚਲਾਕੀ ਦੇ ਨਾਲ ਪਹਿਲਾਂ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਸ਼ਹੀਦ ਕਰਾ ਕੇ ਉਹ ਥੰਮ ਡਿੱਗਿਆ। ਬਾਅਦ ਵਿੱਚ ਸਰਦਾਰ ਸ਼ਾਮ ਸਿੰਘ ਜੀ ਨੂੰ ਸ਼ਹੀਦ ਕੀਤਾ, ਉਹ ਵੀ ਥੰਮ ਡਿੱਗਿਆ। ਫਿਰ ਸਰਦਾਰ ਹਰੀ ਸਿੰਘ ਨਲੂਏ ਦਾ ਥੰਮ ਡਿੱਗਿਆ। ਪਰ ਮੈਂ ਬੇਨਤੀ ਕਰਾਂ ਵੀ ਇਹ ਜਿਨ੍ਹਾਂ ਦਾ ਮੈਂ ਨਾਮ ਲੈ ਰਿਹਾ, ਅੱਜ ਬੰਦਾ ਜਿਉਂਦਾ ਹੋਵੇ ਨਾ ਤੇ ਜਿਉਂਦੇ ਬੰਦੇ ਦਾ ਇੱਡਾ ਦਬਦਬਾ ਨਹੀਂ ਹੁੰਦਾ ਜਿੰਨਾ ਹਰੀ ਸਿੰਘ ਨਲੂਏ ਦੇ ਵਸਤਰਾਂ ਦਾ ਦਬਦਬਾ ਸੀ। ਜਦੋਂ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋ ਵੀ ਗਏ ਨਾ, ਉਹਨਾਂ ਦੇ ਵਸਤਰ ਹੀ ਧੋ ਕਰਕੇ ਕਿਲੇ ਦੀਆਂ ਕੰਧਾਂ ਤੇ ਸੁੱਕਣੇ ਪਾ ਦਿੰਦੇ ਸੀ। ਤੇ ਦੁਸ਼ਮਣਾਂ ਦੀ ਫੌਜ 40 ਦਿਨ ਅੱਗੇ ਨਹੀਂ ਸੀ ਵਧੀ ਵੀ ਹਰੀ ਸਿੰਘ ਨਲੂਏ ਦੇ ਵਸਤਰ ਰੋਜ਼ ਗਿੱਲੇ ਹੋ ਕੇ ਸੁੱਕਦੇ ਨੇ, ਹਰੀ ਸਿੰਘ ਨਲੂਆ ਜਿਉਂਦਾ ਹੋਵੇਗਾ। ਜਿਸ ਸਿੱਖ ਦੇ ਕੱਪੜਿਆਂ ਦਾ ਇੰਨਾ ਪ੍ਰਭਾਵ ਹੋਵੇਗਾ, ਇੰਨਾ ਦਬਦਬਾ ਹੋਵੇਗਾ, ਉਹ ਸਿੱਖ ਦਾ ਦਬਦਬਾ ਕਿੱਡਾ ਵੱਡਾ ਹੋਵੇਗਾ। ਸੋ ਸਾਨੂੰ ਅੱਜ ਆਪਣੇ ਅੰਦਰ ਨਾ ਝਾਤ ਪਾਉਣ ਦੀ ਲੋੜ ਹੈ ਵੀ ਅਸੀਂ ਕਿੰਨਾ ਦੇ ਵਾਰਸ ਹਾਂ ਤੇ ਅਸੀਂ ਦੁਨੀਆਂ ਦੇ ਤਖਤੇ ਤੇ ਕੀ ਕਮਾ ਰਹੇ ਹਾਂ। ਸੋ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਦਾ ਜੋ ਇਹ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਅੱਜ ਸਮਾਪਤ ਹੁੰਦੀ ਹੈ, ਜਿਸ ਨੂੰ ਸੰਮਤ 1892 ਬਿਕਰਮੀ ਦੇ ਵਿੱਚ ਸੰਪੂਰਨ ਕੀਤਾ ਗਿਆ ਸੀ।
ਪਾਠਕ ਸਰੋਤੇ ਨਿਤ ਰਹੇ ਨਿਹਾਲ ਨਿਹਾਲ ਨਿਹਾਲ।
ਤੇ ਜਿਹੜਾ ਵੀ ਇਸ ਗ੍ਰੰਥ ਦੀ ਕਥਾ ਸੁਣੇਗਾ ਸੁਣਾਏਗਾ ਨਿਹਾਲ 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 ਹੋਵੇਗਾ।
ਦੋਹਰਾ ਸ਼ਿਆਮ ਸਿੰਘ ਕੋ ਦੋਹਤਰੋ ਰਤਨ ਸਿੰਘ ਜਿਸ ਨਾਮ।
ਸੋ ਸਰਦਾਰ ਸ਼ਾਮ ਸਿੰਘ ਜੀ ਬੁੱਢਾ ਦਲ ਵਾਲੇ ਉਹਨਾਂ ਦੇ ਦੋਹਤਰੇ, ਤੇ ਖਾਲਸਾ ਜੀ ਬਾਬਾ ਮਹਿਤਾਬ ਸਿੰਘ ਜੀ ਮੀਰਾਂ ਕੋਟੀਏ ਜਿਨ੍ਹਾਂ ਮੱਸੇ ਰੰਗੜ ਦਾ ਸਿਰ ਵੱਡਿਆ ਉਹਨਾਂ ਦੇ ਪੋਤਰੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਭੰਗੂ ਨੇ।
ਸ੍ਰੀ ਸੁਦਾਸਰ ਢਿੱਗ ਜਿਸ ਮੀਰਾ ਕੋਟ ਗਿਰਾਮ,
ਜਿਨ੍ਹਾਂ ਦਾ ਅੰਮ੍ਰਿਤਸਰ ਦੇ ਕੋਲ ਮੀਰਾਂ ਕੋਟ ਨਗਰ ਹੈ, ਜਿਨ੍ਹਾਂ ਨੇ ਪੰਥ ਦੀ ਇਹ ਸੇਵਾ ਕੀਤੀ, ਜਿਨ੍ਹਾਂ ਦੇ ਨਾਨਕੇ ਵੀ ਸ਼ਹੀਦ दादके भी शहीद जिन्हां दे पिता भी शहीद भाई राय सिंह जी उन्हां ने भी वड्डे घल्लूघारे विच जंगजू अभ्यास किया ते अबदाली दी फौज दा टाकरा किया ते खालसा जी भाई रतन सिंह भंगू इन्हां ने भी पंथ वास्ते कुर्बानियां कीतियां ते इतनी महान लिखत ओ पंथ दी झोली विच पाई। सो धन गुरु गोबिंद सिंह महाराज कलगीधर जी दी अपार बख्शिश दे नाल अज ये ग्रंथ दी कथा समाप्त हुंदी है। तीन महीनियां तो कथा आरंभ सी, कथा विचारा करदियां अनेकां भुल्लां होईयां, आप जी ने बख्शना ਅਤੇ ਸਤਿਗੁਰੂ ਦੇ ਅੱਗੇ ਅਰਦਾਸ ਕਰਨੀ ਵੀ ਜਿਨ੍ਹਾਂ ਸ਼ਹੀਦਾਂ ਦਾ ਇਤਿਹਾਸ ਸੁਣਿਆ ਜਾਂ ਸੁਣਾਇਆ ਉਹਨਾਂ ਸ਼ਹੀਦਾਂ ਦੇ ਜੀਵਨ ਦੇ ਵਿੱਚੋਂ ਕੁਝ ਕੀ ਸਿੱਖਿਆਵਾਂ ਕਿਣਕਾ ਮਾਤਰ ਹੀ ਜੇ ਆਪਾਂ ਆਪਣੇ ਜੀਵਨ ਵਿੱਚ ਕਮਾ ਲਈਏ। ਤੇ ਸਤਿਗੁਰੂ ਕਹਿੰਦੇ ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਸੋ ਸਤਿਗੁਰ ਕਿਰਪਾ ਕਰਨ ਸੇਵਾ ਕਰਦਿਆਂ ਕਥਾ ਕਰਦਿਆਂ ਜਾਣੇ ਅਣਜਾਣੇ ਬਹੁਤ ਭੁੱਲਾਂ ਹੋਈਆਂ ਆਪ ਸਭ ਸੰਗਤਾਂ ਨੇ ਬਖਸ਼ ਦੇਣਾ ਅਤੇ ਗੁਰਦੁਆਰਾ ਗੁਰੂ ਸਿੰਘ ਸਭਾ ਸਾਊਥ ਹਾਲ ਦੇ ਪ੍ਰਬੰਧਕ ਭਾਈ ਹਰਮੀਤ ਸਿੰਘ ਜੀ, ਭਾਈ ਦਵਿੰਦਰ ਸਿੰਘ ਜੀ ਅਤੇ ਭਾਈ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਉਪਰਾਲਾ ਕੀਤਾ ਇਹ ਕਥਾ ਆਰੰਭ ਕਰਾਈ ਉਹਨਾਂ ਦਾ ਵੀ ਧੰਨਵਾਦ ਹੈ ਕਿ ਇਸ ਤਰ੍ਹਾਂ ਨਵੇਂ ਉਪਰਾਲੇ ਕਰਕੇ ਪੰਥ ਦਾ ਇਤਿਹਾਸ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਤੇ ਮੈਂ ਵੀ ਬੇਨਤੀ ਕਰਾਂਗਾ ਸੰਗਤਾਂ ਦੇ ਚਰਨਾਂ ਦੇ ਵਿੱਚ ਕਿ ਖਾਲਸਾ ਜੀ ਜੋ ਭਾਈ ਹਰਮੀਤ ਸਿੰਘ, ਭਾਈ ਦਵਿੰਦਰ ਸਿੰਘ ਹੋਣੀਏ ਚਾਹ ਦੇ ਨਾਲ ਗੁਰੂ ਘਰਾਂ ਦੇ ਵਿੱਚ ਆ ਕੇ ਨਵੇਕਲੇ ਤੋਂ ਨਵੇਕਲਾ ਉਪਰਾਲਾ ਕਰਦੇ ਆ, ਆਪ ਸਭ ਸੰਗਤਾਂ ਨੇ ਵੀ ਨੌਜਵਾਨਾਂ ਦਾ ਸਾਥ ਦੇਣਾ ਕਿਉਂਕਿ ਬਜ਼ੁਰਗਾਂ ਦੇ ਕੋਲ ਵੀ ਸਤਿਗੁਰ ਦੀ ਕਿਰਪਾ ਨਾਲ ਅਨੁਭਵਤਾ ਹੈ। ਪਰ ਜੇ ਇਤਿਹਾਸ ਵੀ ਵੇਖੀਏ ਤੇ ਖਾਲਸਾ ਜੀ ਬਜ਼ੁਰਗਾਂ ਨੂੰ ਸਤਿਗੁਰੂ ਨੇ ਕਿਰਪਾ ਕਰਕੇ ਅਨੁਭਵਤਾ ਦਿੱਤਾ, ਪਰ ਅੱਜ ਪੰਥ ਦੇ ਵਿੱਚ ਇਹ ਲੋੜ ਹੈ ਵੀ ਅਸੀਂ ਆਪਣੇ ਨੌਜਵਾਨਾਂ ਨੂੰ ਅੱਗੇ ਜ਼ਰੂਰ ਕਰੀਏ ਕਿਉਂਕਿ ਜਦੋਂ ਨੌਜਵਾਨ ਅੱਗੇ ਹੋ ਕਰਕੇ ਸੇਵਾਵਾਂ ਨਿਭਾਉਂਦੇ ਨੇ ਤੇ ਨੌਜਵਾਨ ਨੂੰ ਵੇਖ ਕੇ ਦੂਸਰੇ ਨੌਜਵਾਨਾਂ ਦੇ ਵਿੱਚ ਵੀ ਚਾਅ ਉਪਜਦਾ ਵੀ ਅਸੀਂ ਵੀ ਸਿੱਖੀ ਦੇ ਵਿੱਚ ਪੱਕੇ ਹੋ ਕਰਕੇ ਸੇਵਾਵਾਂ ਨਿਭਾਈਏ। ਸੋ ਇਹਨਾਂ ਪ੍ਰਬੰਧਕਾਂ ਦਾ ਧੰਨਵਾਦ ਅਤੇ ਭਾਈ ਅਮਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਸਾਰੇ ਕਥਾ ਦੀ ਰਿਕਾਰਡਿੰਗ ਕੀਤੀ ਹੈ ਆਪਣੇ ਚੈਨਲ ਤੇ ਵੀ ਇਹ ਬ੍ਰਿਟ 5 ਮੀਡੀਆ ਤੇ ਬਾਅਦ ਵਿੱਚ ਪਾਉਣਗੇ, ਆਪ ਸਭ ਸੰਗਤ ਸਰਵਣ ਕਰ ਸਕਦੇ ਹੋ ਤੇ ਇਸ ਕਥਾ ਦਾ ਆਨੰਦ ਮਾਣ ਸਕਦੇ ਹੋ। ਇਸੇ ਤਰ੍ਹਾਂ ਸਿੱਖ ਯੂਥ ਯੂਕੇ ਵਾਲੇ ਵੀਰ ਭਾਈ ਦੀਪਾ ਜੀ ਤੇ ਭਾਈ ਹਰਰਾਏ ਸਿੰਘ ਹੋਣੀ, ਭਾਈ ਦਮਨਦੀਪ ਸਿੰਘ ਜੀ, ਭਾਈ ਤਜਿੰਦਰ ਸਿੰਘ, ਸਾਰੀਆਂ ਸੰਗਤਾਂ ਨੇ ਬਹੁਤ ਪ੍ਰੇਮ ਪਿਆਰ ਬਖਸ਼ਿਆ। ਆਪ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰ ਕਿਰਪਾ ਕਰਨ ਕਲਗੀਧਰ ਪਾਤਸ਼ਾਹ ਦੁਬਾਰਾ ਫਿਰ ਚਰਨ ਪਰਸਨ ਲਈ ਸਮਾਂ ਬਖਸ਼ਣ। ਭਾਈ ਹਰਭਜਨ ਸਿੰਘ ਜੀ ਇਹਨਾਂ ਨੇ ਪੋਥੀ ਦੀ ਸੇਵਾ ਬੜੇ ਜੰਗੀ ਪੱਧਰ ਤੇ ਨਿਭਾਈ, ਵੀਰ ਰਸ ਦੇ ਨਾਲ ਗੱਜ ਕੇ ਪੋਥੀ ਪੜ੍ਹਦੇ ਰਹੇ, ਇਹਨਾਂ ਦਾ ਧੰਨਵਾਦ। ਭਾਈ ਸ਼ੰਗਾਰਾ ਸਿੰਘ ਜੀ ਦਾ ਧੰਨਵਾਦ। ਆਓ ਅਖੀਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਲੈ ਕਰਕੇ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਗੱਜ ਕੇ ਪੜਿਓ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ
ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ,
ਕਲਗੀਆਂ ਵਾਲੇ ਗੋਬਿੰਦ ਸਿੰਘ ਜੀ, ਬਾਜਾਂ ਵਾਲੇ ਗੋਬਿੰਦ ਸਿੰਘ ਜੀ,
ਚੌਜੀ ਪਿਆਰੇ ਗੋਬਿੰਦ ਸਿੰਘ ਜੀ, ਚੌਜੀ ਪਿਆਰੇ ਗੋਬਿੰਦ ਸਿੰਘ ਜੀ,
ਚੌਜੀ ਪਿਆਰੇ ਗੋਬਿੰਦ ਸਿੰਘ ਜੀ, ਚੌਜੀ ਪਿਆਰੇ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ,
ਵਾਹੋ ਵਾਹੋ ਗੋਬਿੰਦ ਸਿੰਘ ਜੀ, ਵਾਹੋ ਵਾਹੋ ਗੋਬਿੰਦ ਸਿੰਘ ਜੀ।
ਸੋ ਧੰਨ ਗੁਰੂ ਗੋਬਿੰਦ ਸਿੰਘ ਜੀ, ਕਿਰਪਾ ਕਰਨ ਇੱਕ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿ ਦਾਸਰਿਆਂ ਵੱਲੋਂ ਕੁਰਖੇਤਰ ਦੀ ਧਰਤੀ ਤੇ ਤਉ ਪ੍ਰਸਾਦ ਵਿਦਿਆ ਕੇਂਦਰ ਦਾ ਪ੍ਰੋਜੈਕਟ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਨੌਜਵਾਨ ਬੱਚਿਆਂ ਨੂੰ ਗੁਰਮਤਿ ਦੀ ਵਿਦਿਆ ਦਿੱਤੀ ਜਾਵੇਗੀ ਜਿਸ ਵਿੱਚ ਘੋੜ ਸਵਾਰੀ, ਸ਼ਸਤਰ ਵਿਦਿਆ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੇਵਾ ਗੁਰਬਾਣੀ ਦੀ ਸੰਥਿਆ ਸ਼੍ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀ ਸਰਬਲੋਕ ਗੁਰੂ ਗ੍ਰੰਥ ਸਾਹਿਬ ਜੀ, ਕਿਉਂਕਿ ਗੁਰਦੁਆਰੇ ਹੁਣ ਬਹੁਤੇ ਨੇ, ਪਰ ਹੁਣ ਸਿੱਖ ਇਹ ਯਤਨ ਕਰਨ ਵੀ ਗੁਰਦੁਆਰਿਆਂ ਚ ਮੱਥੇ ਟੇਕਣ ਵਾਲੇ ਤੇ ਗੁਰਦੁਆਰਿਆਂ ਚ ਵਧੀਆ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਪੈਦਾ ਕਰੀਏ। ਸੋ ਉਸ ਭਾਵਨਾ ਨੂੰ ਮੁੱਖ ਰੱਖਦਿਆਂ ਦਾਸਰਿਆਂ ਵੱਲੋਂ ਇਹ ਵਿਦਿਆ ਕੇਂਦਰ ਦਾ ਉਪਰਾਲਾ ਆਰੰਭ ਕੀਤਾ ਹੈ। ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਪਹਿਲਾਂ ਵੀ ਸੰਗਤਾਂ ਦੇ ਵਿੱਚੋਂ ਸੇਵਾਵਾਂ ਦਾਸ ਨੂੰ ਦਿੱਤੀਆਂ ਗਈਆਂ, ਅੱਗੇ ਵੀ ਜੇ ਕੋਈ ਸੰਗਤ ਦੇ ਵਿੱਚੋਂ ਸੱਜਣ ਸੇਵਾ ਕਰਨ ਦੇ ਚਾਹਵਾਨ ਹੋਣ ਤਾਂ ਜ਼ਰੂਰ ਦਸਵੰਧ ਕੱਢਣ ਦੀ ਕਿਰਪਾਲਤਾ ਕਰਨੀ। ਆਓ ਜੀ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਹੇ ਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ, ਹੇ ਅਪਰੰਪਰ ਹਰ ਹਰੇ ਹੈ ਪੀਓਵਣ, ਹੇ ਸੰਤ ਕੇ ਸਦਾ ਸੰਗ ਨਿਧਾਰਾ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀਜੈ ਨਾਮ ਦਾਨ ਰਾਖੋ ਹੀ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ, ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ
ਸਦਾ ਕਰੇ ਕਲਿਆਣ,
ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।